ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਸਾਬਰ ਸਿਦਕ ਸ਼ਹੀਦ ਪਰਮ ਪਉ ਖੋਵਣਾ ਗੋਲਾ ਮਿਲ ਖਰੀਦ ਕਰ ਜੋਵਣਾ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਪੀਹਣ ਹੋਏ ਜੰਦੀਦ ਪਾਣੀ ਢੋਵਣਾ ਪੱਖੇ ਦੀ ਤਾਗੀਦ ਪੱਗ ਮਲ ਧੋਵਣਾ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ ਦਰ ਦਰਵੇਸ਼ ਰਸੀਦ ਪਿਰਮ ਰਸ ਪੋਵਣਾ ਚੰਦ ਮੁਬਾਰਕ ਈਦ ਪੁੱਗ ਖਲੋਵਣਾ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ ਮਰਨਾ ਕਬੂਲ ਪਹਿਲਾਂ ਜੀਵਨ ਦੀਆਂ ਛੱਡ ਦੇ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਜੀਵਨ ਦੀਆਂ ਛੱਡ ਦੇ ਜੀਵਨ ਦੀਆਂ ਛੱਡ ਦੇ ਜੀਵਨ ਦੀਆਂ ਛੱਡ ਦੇ ਆਸਾਂ ਛੱਡ ਦੇ ਕਬੂਲ ਜੀਵਨ ਕੀ ਛੱਡ ਆਸ ਉਹ ਸਬਨ ਕਿਰਨ ਕਾ ਤੋ ਆਓ ਹਮਾਰੇ ਪਾਸ ਜੋ ਤੋ ਪ੍ਰੇਮ ਖਿਲਨ ਕਾ ਚਾਓ ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮੁਰਿਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਨ ਨਕੀ ਜੈ ਪ੍ਰੇਮ ਵਾਲੀ ਗਲੀ ਵਿੱਚੋਂ ਕੋਈ ਕੋਈ ਲੰਘਦਾ ਪ੍ਰੇਮ ਵਾਲੀ ਗਲੀ ਅਬੈ ਬਿਨਤੀ ਸੁਣ ਲੀਜੈ ਔਰ ਨਾ ਮੰਗਤ ਹਾਂ ਤੁਮ ਤੇ ਕਛ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸ਼ਾਸਤਰਨ ਸਿਉ ਅਤ ਹੀ ਰਨ ਭੀਤਰ ਜੂਝ ਮਰਾਉ ਤੋ ਸਾਚ ਭਤੀਜੈ ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸ਼ਿਆਮ ਇਹ ਵਰ ਦੀਜੈ। ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗਰੀਬ ਨਵਾਜ ਸਾਧ ਸੰਗਤ ਜੀਓ, ਆਓ ਨਾਮ ਬੀਜਣ ਦੀ ਰੁੱਤ ਹੈ, ਵੱਤ ਲੱਗੀ ਹੈ। ਜਿਹੜੇ ਜ਼ਿਮੀਂਦਾਰ ਨੂੰ ਵੱਤਰ ਦੀ ਪਛਾਣ ਹੀ ਨਹੀਂ ਉਹ ਜ਼ਿਮੀਂਦਾਰ ਕਾਹਦਾ, ਜਿਹੜੇ ਬੰਦੇ ਨੂੰ ਜਿਸ ਜ਼ਿਮੀਂਦਾਰ ਨੂੰ ਵੱਤਰ ਦੀ ਪਛਾਣ ਹੀ ਨਹੀਂ ਉਹ ਜ਼ਿਮੀਂਦਾਰ ਕਾਹਦਾ। ਤੇ ਸਤਸੰਗਤ ਜੀ, ਜਿਸ ਬੰਦੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਮਨੁੱਖਾ ਸਰੀਰ ਨਾਮ ਜਪਣ ਵਾਸਤੇ ਮਿਲਿਆ, ਗੁਰੂ ਵਾਲੇ ਬਣਨ ਵਾਸਤੇ ਮਿਲਿਆ, ਸੇਵਾ ਕਰਨ ਵਾਸਤੇ ਮਿਲਿਆ, ਜਿਸ ਗੱਲ ਦੀ ਅਜੇ ਤੱਕ ਸੋਝ ਹੀ ਨਹੀਂ ਪਈ, ਇਸ ਅਸਲੀ ਵੱਤਰ ਨੂੰ ਜੇ ਪਛਾਣ ਹੀ ਨਾ ਸਕਿਆ ਤੇ ਫਿਰ ਉਹ ਬੰਦਾ ਹੀ ਕਰਦਾ। ਇਹ ਵੀ ਤੇ ਵੱਤ ਲੱਗੀ ਹੋਈ ਹੈ। ਹੁਣ ਪਸ਼ੂਆਂ ਨੇ ਕੀ ਨਾਮ ਜਪ ਲੈਣਾ, ਪੰਛੀਆਂ ਨੇ ਕੀ ਨਾਮ ਜਪ ਲੈਣਾ। ਤੇ ਮੇਰੇ ਤੋਂ ਪਹਿਲਾਂ ਸੁਣੀ ਰਹੇ, ਸੋ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਜੇ ਗੱਲ ਕਰੀਏ ਬੱਚਿਆਂ ਨੂੰ ਪਾਲਣਾ ਤੇ ਉਹ ਤੇ ਪਸ਼ੂ ਪੰਛੀ ਵੀ ਪਾਲ ਰਹੇ ਆ, ਪਰ ਇੱਕ ਗੱਲ ਹੈ, ਪਸ਼ੂਆਂ ਦੇ ਵਿੱਚ ਸਾਡੇ ਨਾਲੋਂ ਮੋਹ ਘੱਟ ਹੈ, ਸਾਡਾ ਮੋਹ ਬਹੁਤ। ਘਰਾਂ ਚ ਆਪਾਂ ਮੱਝਾਂ ਰੱਖੀਆਂ ਨੇ, ਗਾਵਾਂ ਰੱਖੀਆਂ ਨੇ, ਨਿੱਕਾ ਜਿਹਾ ਬੱਚਾ ਹੁੰਦਾ ਨਾ, ਜਦੋਂ ਤੁਸੀਂ ਮੱਝ ਤੋਂ ਮਾੜਾ ਜਿਹਾ ਉਹਨੂੰ ਓਹਲੇ ਕਰ ਦਿਓ ਤੇ ਰੌਲਾ ਪਾ ਦਿੰਦੀ, ਫਿਰ ਮੱਝ ਦੇ ਸਾਹਮਣੇ ਬੰਨਣਾ ਪੈਂਦਾ, ਗਾਂ ਦੇ ਸਾਹਮਣੇ ਬੰਨਣਾ ਪੈਂਦਾ, ਫਿਰ ਚੁੱਪ ਕਰਦੀ। ਪਰ ਦੋ ਕੁ ਦਿਨ ਫਿਰ ਸਾਧ ਸੰਗਤ, ਕਈ ਵਾਰੀ ਤੇ ਜਦੋਂ ਮੰਡੀ ਤੇ ਲੈ ਕੇ ਜਾਈਏ ਮੱਝ ਨੂੰ, ਤੇ ਅੱਗੇ ਅੱਗੇ ਪੁਰਾਣੇ ਸਮਿਆਂ ਚ ਸਾਈਕਲ ਦੇ ਉੱਤੇ ਟੋਕਰੇ ਚ ਪਾ ਕੇ ਉਹਦਾ ਮੱਝ ਦਾ ਜਾ ਜਿਹੜਾ ਬੱਚਾ ਉਹਨੂੰ ਰੱਖ ਲੈਣਾ, ਮੱਝ ਮਗਰ ਆਪੇ ਹੀ ਭੱਜੀ ਜਾਂਦੀ ਸੀ, ਮੋਹ ਸੀ ਉਹਨੂੰ ਆਪਣੇ ਬੱਚੇ ਦੇ ਮਗਰ ਮਗਰ ਦੌੜੀ ਜਾਂਦੀ ਸੀ, ਆਪੇ ਸੰਗਲ ਫੜਨ ਦੀ ਲੋੜ ਹੀ। ਉਹਨਾਂ ਕੁ ਚਿਰ ਮੱਝਾਂ ਗਾਵਾਂ ਮੋਹ ਕਰਦੀਆਂ ਨੇ ਜਿੰਨਾ ਚਿਰ ਉਹ ਪੱਠੇ ਖਾਣ ਜੋਗਾ ਨਾ ਹੋ ਗਏ। ਉਹਨੂੰ ਪਤਾ ਵੀ ਇਹਦੀ ਖੁਰਾਕ ਹੈ ਮੇਰਾ ਦੁੱਧ। ਜਦੋਂ ਬੱਚਾ 20-22 ਦਿਨਾਂ ਦਾ ਹੋ ਜਾ, ਮਹੀਨੇ ਦਾ ਹੋ ਜਾਂਦਾ, ਫਿਰ ਜਿੱਥੇ ਮਰਜ਼ੀ ਬੰਨ ਦਿਓ, ਫਿਰ ਮੱਝ ਨੂੰ ਕੋਈ ਫਿਕਰ ਨਹੀਂ ਆ ਕੋਈ ਸਤਨਾਮ, ਫਿਰ ਜਿੱਥੇ ਮਰਜ਼ੀ ਬੰਨ ਦਿਓ। 10-15-20 ਦਿਨ ਬਹੁਤ ਕਰਦੇ, ਉਹ ਤੇ ਮਹੀਨਾ ਕਰਦੀ ਹੋਣੀ ਹੈ, 2 ਮਹੀਨੇ ਮਗਰ ਦੌੜਦੀ ਆ। ਮਹੀਨੇ ਕੁ ਬਾਅਦ ਤੁਸੀਂ ਬੱਚੇ ਨੂੰ ਜਿੱਥੇ ਮਰਜ਼ੀ ਲੈ ਜਾਓ, ਮਾਂ ਮਗਰ ਨਹੀਂ ਭੱਜਦੀ। ਇੱਥੇ 80-80 ਸਾਲਾਂ ਦੇ ਹੋ ਗਏ, ਜੇ ਵੀ ਕਹਿੰਦੇ ਨਾਮ ਨਹੀਂ ਜਪਣਾ ਬੱਚਿਆਂ ਬਿਨਾਂ ਸਰਦਾ ਹੀ ਨਹੀਂ। ਫਿਰ ਸਾਡੇ ਨਾਲੋਂ ਪਸ਼ੂ ਪੰਛੀ ਚੰਗੇ ਆ ਬਈ। ਮੈਂ ਕਈ ਵਾਰੀ ਹੈਰਾਨ ਹੁੰਦਾ ਬੰਦੇ ਨੂੰ ਸਮਝਾਉਣ ਵਾਸਤੇ, ਸਤਿਗੁਰਾਂ ਨੇ ਪਸ਼ੂਆਂ ਦੇ ਪ੍ਰਮਾਣ ਦਿੱਤੇ। ਕਿਸੇ ਨੂੰ ਸਮਝਾਈਦਾ, ਕਹੀਦਾ ਨਾ ਫਲਾਣੇ ਵੱਲ ਵੇਖ ਤੂੰ, ਆਪਾਂ ਕਹਿੰਦੇ ਹਾਂ ਨਾ ਵੀ ਤੂੰ ਵੇਖ ਤੂੰ ਕਿੱਥੇ ਫਿਰਨਾ, ਉਹਦੇ ਵੱਲ ਵੇਖ ਉਹ ਕਿੱਥੇ ਪਹੁੰਚ ਗਿਆ। ਅਸੀਂ ਕਹਿੰਦੇ ਗਏ ਸਮਝਾਉਣ ਵਾਸਤੇ ਪ੍ਰਮਾਣ ਦੇਈਦਾ, ਤੇ ਸਤਿਗੁਰਾਂ ਨੇ ਬੰਦੇ ਨੂੰ ਸਮਝਾਉਣ ਵਾਸਤੇ ਪਸ਼ੂਆਂ ਦੇ ਪੰਛੀਆਂ ਦੇ ਪ੍ਰਮਾਣ ਦਿੱਤੇ। ਧਿਆਨ ਦਿਓ, ਸੁਰਤ ਜੋੜ ਕੇ ਰੱਖਣੀ, 24 ਘੰਟਿਆਂ ਚ 24,000 ਸਵਾਸ ਆਉਂਦਾ ਬੰਦੇ ਨੂੰ, ਥੋੜੀ ਬਹੁਤ ਗਿਣਤੀ ਇਹਦੀ ਵੱਧਦੀ ਘਟਦੀ ਰਹਿੰਦੀ ਹੈ, ਪਰ ਜਿਹੜਾ ਜੇ 24,000 24 ਘੰਟਿਆਂ ਚ ਆਉਂਦਾ ਤੇ 1 ਘੰਟੇ ਦਾ 1,000 ਸਵਾਸ ਬਣਦਾ। 1,000 ਆਪਣੇ ਚੋਂ ਕਦੇ ਕਿਸੇ ਨੇ ਗਿਣਿਆ ਨਹੀਂ, ਜਿਨ੍ਹਾਂ ਨੇ ਗਿਣਤੀਆਂ ਕੀਤੀਆਂ ਨੇ ਦੱਸਿਆ ਉਹਨਾਂ ਨੇ ਵੀ 24 ਘੰਟਿਆਂ ਚ 24,000 ਆਉਂਦਾ ਤੇ ਫਿਰ 1 ਘੰਟੇ ਦਾ 1,000 ਬਣ ਜਾਂਦਾ। ਹੁਣ ਸਾਧ ਸੰਗਤ ਬੇਨਤੀ ਇਹ ਆ ਵੀ ਜਿਹੜੇ 2 ਘੰਟੇ ਚ ਸਾਨੂੰ ਇੱਥੇ 2,000 ਸਵਾਸ ਆਉਣਗੇ, ਉਹਦੇ ਚੋਂ ਕੋਈ ਵੀ ਬਿਰਥਾ ਨਾ ਜਾਵੇ। ਆਖੋ ਸਤਨਾਮ, ਉਦਾਂ ਤੇ ਜਾ ਹੀ ਰਹੇ ਨੇ, ਖਾਂਦਿਆਂ ਪੀਂਦਿਆਂ ਕੰਮ ਕਾਰ ਕਰਦਿਆਂ ਫਿਰਦੇ ਹੀ ਰਹਿੰਦੇ, ਕਦੇ ਕਿਤੇ ਕਦੇ ਕਿਤੇ, ਉਹ ਤੇ ਲੰਘ ਰਹੇ ਨੇ ਨਾ, ਪਰ ਇਹ 2,000 ਲੇਖੇ ਚ ਪੈਣਾ ਚਾਹੀਦਾ ਸਵਾਸ, ਪੂਰਾ ਧਿਆਨ ਦੇਣਾ ਪੈਣਾ। ਪੂਰਾ ਮਨ ਜੋੜਨਾ, ਇੱਕ ਇੱਕ ਗੱਲ ਵੱਲ ਧਿਆਨ ਦਈਏ ਫਿਰ ਆਨੰਦ ਆਉਂਦਾ, ਸੁਣਨ ਵਾਲੇ ਨੂੰ ਵੀ ਤੇ ਸੁਣਾਉਣ ਵਾਲੇ ਨੂੰ। ਜੇ ਮਾੜਾ ਜਿਹਾ ਵੀ ਧਿਆਨ ਖੇਡ ਲਓਗੇ ਫਿਰ ਗੱਲ ਨਹੀਂ ਬਣਦੀ। ਬਾਕੀ ਪਹਿਰੇਦਾਰਾਂ ਨੂੰ ਵੀ ਅਰਜ ਕਰਨਾ ਕਿ ਉੱਥੇ ਜਿਹੜਾ ਰਸਤਾ ਬਣਿਆ ਨਾ ਇਹ ਬੰਦ ਕਰ ਦਿਓ ਪਿੱਛੋਂ, ਹੁਣ ਅੱਗੇ ਤੱਕ ਕੋਈ ਨਾ ਆਵੇ। ਸਾਰਿਆਂ ਨੇ ਮੱਥਾ ਟੇਕ ਹੀ ਲਿਆ, ਸਾਰੀ ਸੰਗਤ ਬੈਠੀ ਹੋਈ ਆ, ਹੁਣ ਇਕਾਗਰਤਾ ਬਣੇ, ਕੋਈ ਆਵੇ ਨਾ ਇੱਧਰ, ਇੱਧਰਲੇ ਪਾਸੇ ਵੀ ਇੱਕ ਦੋ ਸੇਵਾਦਾਰ ਬਹਿ ਜਾਓ, ਇੱਧਰੋਂ ਵੀ ਕੋਈ ਨਾ ਆਵੇ। ਮਹਾਂਪੁਰਸ਼ ਵੀ ਆਏ ਨੇ ਜੀ, ਆਇਆਂ ਨੂੰ ਸਾਡੇ ਨਗਰ ਦੇ ਭਾਗ ਚੰਗੇ ਨੇ, ਕਿੰਨੇ ਮਹਾਂਪੁਰਸ਼ਾਂ ਦੇ ਚਰਨ ਪਏ ਆ। ਸੋ ਜੀ ਆਇਆਂ ਨੂੰ, ਸਾਰਿਆਂ ਨੂੰ ਇਕਾਗਰਤਾ ਬਣਾਓ ਪਿਆ ਦਿਓ। ਕਈ ਵਾਰੀ ਬੰਦੇ ਨੂੰ ਸਮਝਾਉਣ ਵਾਸਤੇ ਕਮਾਲ ਦੀ ਗੱਲ, ਸਤਿਗੁਰਾਂ ਨੇ ਪਤੰਗੇ ਦਾ ਪ੍ਰਮਾਣ ਦਿੱਤਾ, ਕਈ ਵਾਰੀ ਸਮਝਾਉਣ ਵਾਸਤੇ ਕੁੱਤੇ ਦਾ ਪ੍ਰਮਾਣ ਦਿੱਤਾ, ਕਈ ਵਾਰੀ ਸਮਝਾਉਣ ਵਾਸਤੇ ਹਿਰਣ ਦਾ ਪ੍ਰਮਾਣ ਦਿੱਤਾ, ਕਈ ਵਾਰੀ ਸਮਝਾਉਣ ਵਾਸਤੇ ਸਤਸੰਗ ਜੀ ਮੱਛੀ ਦਾ ਪ੍ਰਮਾਣ ਦਿੱਤਾ। ਇਹਨਾਂ ਚ ਗੁਣ ਨੇ। ਭਾਈ ਗੁਰਦਾਸ ਜੀ ਦਾ ਇੱਕ ਬਚਨ ਨੇ ਧਿਆਨ ਦੇਣਾ, ਭਾਈ ਸਭ ਕਹਿੰਦੇ ਨੇ ਜੈਸੇ ਕੋ ਬੁਲਾਵੇ ਕਹੇ ਸਵਾਨ ਮਿਰਗ ਸਰਪ ਕੈ ਸੁਨ ਤਰਸਾਏ ਧਾਏ ਗਾਰ ਮਾਰ ਦੀਜੀਏ। ਕਹਿੰਦੇ ਜੇ ਕੋਈ ਸਾਨੂੰ ਇਹ ਗੱਲ ਕਹਿ ਦੇਵੇ ਵੀ ਕਿਵੇਂ ਸੱਪ ਵਾਂਗੂ ਮਿਲਦਾ ਫਿਰਨਾ, ਗੁੱਸਾ ਚੜ ਜਾਂਦਾ ਵੀ ਇਹ ਸੱਪ ਕਹਿੰਦਾ ਮੈਨੂੰ, ਕਿਵੇਂ ਸੱਪ ਵਾਂਗੂ ਡੰਗ ਮਾਰਦਾ ਫਿਰਦਾ, ਜ਼ਹਿਰੀ ਗੁੱਸਾ ਚੜਦਾ। ਕਹਿੰਦੇ ਜੇ ਕੋਈ ਸੱਪ ਕਹਿ ਦੇਵੇ ਤੇ ਗੁੱਸਾ ਚੜ ਜਾਂਦਾ, ਜੇ ਕੋਈ ਸਵਾਨ ਕੁੱਤਾ ਕਹਿ ਦੇਵੇ ਤੇ ਗੁੱਸਾ ਚੜ ਜਾਂਦਾ, ਜੇ ਕੋਈ ਪਸ਼ੂ ਕਹਿ ਦੇਵੇ ਮਿਰਗ ਪਸ਼ੂ ਤੇ ਗੁੱਸਾ ਚੜ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਸੁਨਤ ਰਸਾਏ ਧਾਏ ਗਾਰ ਮਾਰ ਦੀਜੀ, ਅਜੀ ਕਰਦਾ ਵੀ ਇਹਨੂੰ ਮਾਰ ਹੀ ਛੱਡਣਾ, ਮੈਨੂੰ ਕੁੱਤਾ ਕਹਿ ਕਿਵੇਂ ਦਿੱਤਾ ਇਹਨੇ, ਮੈਨੂੰ ਕੁੱਤਾ ਕਹਿੰਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਆ ਭਾਈ ਜੇ ਤੇਰੇ ਵਿੱਚ ਗੁਰੂ ਪ੍ਰਤੀ ਮੋਹ ਨਹੀਂ ਤੇ ਫਿਰ ਤੇ ਕੁੱਤਾ ਚੰਗਾ। ਖੁਸ਼ ਹਸਨਾ
ਸ੍ਰੀ ਵਾਹਿਗੁਰੂ।
ਸਵਾਨ ਸਵਾਮ ਕਾਮ ਲਾਗ ਜਮ ਨੀ ਜਾਗਤ ਰਹੇ ਨਦ ਹੈ ਸੁਨਾਏ ਮਿਰਗ ਪ੍ਰਾਨ ਹਾਨ ਕੀਜੀਏ। ਭਾਈ ਸਾਹਿਬ ਕਹਿੰਦੇ ਕੁੱਤੇ ਚ ਗੁਣ ਹੈ, ਉਹ ਕੀ ਜਿਹੜਾ ਕੁੱਤਾ ਘਰ ਚ ਪਾਲਿਆ ਹੋਵੇ ਨਾ, ਪ੍ਰਸ਼ਾਦਾ ਰੋਟੀ ਰੋਜ ਖਵਾਉਂਦੇ ਰਹੇ, ਪਾਲਿਆ ਦੁੱਧ ਪਿਆਇਆ, ਵੱਡਾ ਹੋ ਕੇ ਉਹ ਚੰਗਾ ਨਾ ਲੱਗੇ, ਦੋ ਸਾਲ ਘਰ ਚ ਰੱਖਿਆ ਹੋਵੇ, ਬਾਅਦ ਜਿੰਨੀਆਂ ਮਰਜ਼ੀ ਤੁਸੀਂ ਡਾਂਗਾਂ ਮਾਰੀ ਜਾਓ, ਚਲਿਆ ਜਾਏਗਾ ਬਾਹਰ ਡਰਦਾ ਹੋਇਆ, ਘੰਟਾ ਦੋ ਘੰਟੇ ਫਿਰ ਕੇ ਫਿਰ ਉਹਨੇ ਘਰ ਆ ਜਾਣਾ। ਕਦੇ ਇਹ ਨੀ ਵੇਖੋਗੇ ਦੋ ਸਾਲ ਤੁਸੀਂ ਰੱਖਿਆ ਤੇ ਮਾੜਾ ਜਿਹਾ ਝਿੜਕ ਦਿੱਤਾ ਤੇ ਕੁੱਤਾ ਗਵਾਂਢੀ ਦੇ ਘਰ ਰੋਟੀ ਖਾਣ ਚਲੇ ਜਾਏਗਾ। ਠੀਕ ਹੈ ਚਲੇ ਜਾਏਗਾ, ਪਰ ਮਾਲਕ ਆਪਣੇ ਮਾਲਕ ਦਾ ਡਰ ਨਹੀਂ ਛੱਡਦਾ, ਕੁੱਤਾ ਜਿਹੜਾ ਪਾਲਿਆ ਹੋਵੇ ਵਫਾਦਾਰ। ਸਵਾਨ ਸਵਾਮ ਕਾਮ ਲਾਗ ਜੰਮ ਨੀ ਜਾਗਤ ਰਹੇ, ਕਹਿੰਦੇ ਸਾਰੀ ਰਾਤ ਜਾਗ ਕੇ ਕੁੱਤਾ ਪਹਿਰਾ ਦਿੰਦਾ। ਜੇ ਉਹਨੇ ਗੁਰੂ ਘਰ ਜੇ ਉਹਨੇ ਆਪਣੇ ਮਾਲਕ ਤੋਂ ਰੋਟੀ ਖਾਧੀ ਆ ਨਾ ਤੇ ਸਾਰੀ ਰਾਤ ਫਿਰ ਉਹਦੀ ਖਿਦਮਤ ਵੀ ਕਰਦਾ, ਉਹਦੀ ਚਾਕਰੀ ਵੀ ਕਰਦਾ, ਉਹਦੀ ਸੇਵਾ ਵੀ ਕਰਦਾ। ਸਾਨੂੰ ਮਹਾਰਾਜ ਸਾਰਾ ਕੁਛ ਦੇ ਰਹੇ ਨੇ, ਦੱਸੋ ਕਾ ਭਲਾ ਕਿੰਨਾ ਕੁ ਚਿਰ ਸੇਵਾ ਕਰਨੇ ਆਪਾਂ, ਕਿੰਨੀ ਕੁ ਖਿਦਮਤ ਕਰਨੇ ਉਹਦੀ। ਚੌਵੀ ਘੰਟਿਆਂ ਵਿੱਚੋਂ ਜੇ ਕਹੋ ਵੀ ਪੰਜ ਮਿੰਟ ਮੱਥਾ ਹੀ ਟੇਕ ਆ ਕਰੋ ਗੁਰਦੁਆਰੇ, ਜਾਂਦੇ ਹੋ ਗੁਰਦੁਆਰੇ, ਜਾਈਦਾ ਜੀ ਕਦੋਂ, ਮਹੀਨੇ ਮੱਸਿਆ ਜਾਂ ਸੰਗਰਾਂਦ ਤੇ ਜਾਂ ਫਿਰ ਮੱਸਿਆ ਤੇ ਜਾਈਦਾ, ਇੱਕ ਦਿਨ ਵੀ ਨੀ ਖੁੰਝਣ ਦਿੱਤਾ, ਉਦਣ ਤਾਂ ਜਾਈਦਾ ਵੀ ਉਦਣ ਦੇਗ ਬਣਦੀ ਆ। ਆਖੋ ਸਤਨਾ ਦੇਗ ਦੇ ਪ੍ਰੇਮੀ ਬਹੁਤ ਆ, ਗੁਰੂ ਦਾ ਪ੍ਰੇਮੀ ਕੋਈ ਫਿਰਲਾ ਫਿਰਲਾ, ਧਿਆਨ ਦਿਓ ਪਿਆ ਦਿਓ। ਸਵਾਨ ਸਵਾਮ ਕਾਮ ਲਾਗ ਜੰਮ ਨੀ ਜਾਗਤ ਰਹੇ, ਕਹਿੰਦੇ ਉਹ ਕੁੱਤੇ ਚ ਤੇ ਗੋਣਾ, ਉਹ ਤੇ ਆਪਣੇ ਮਾਲਕ ਦੀ ਚਾਕਰੀ ਕਰਦਾ, ਸਾਰੀ ਸਾਰੀ ਰਾਤ ਪਹਿਰਾ ਦਿੰਦਾ, ਉਹਦਾ ਮੋਹ ਆਪਣੇ ਮਾਲਕ ਨਾਲ, ਮਾਲਕ ਡੰਡੇ ਵੀ ਮਾਰੀ ਜਾਏ ਤੇ ਮਾਲਕ ਦਾ ਦਰ ਫੇਰ ਨੀ ਛੱਡਦਾ, ਨਾ ਕੁੱਤਾ ਤੇ ਛੱਡਦਾ ਨੀ। ਤੇ ਆਪਾਂ ਅੰਮ੍ਰਿਤ ਛਕਿਆ ਕਿਰਪਾਨ, ਭਾਈ ਬਾਬੇ ਆਏ ਅੰਮ੍ਰਿਤ ਛਕਾਇਆ, ਗੁਰੂ ਵਾਲੇ ਬਣਾ ਗਏ, ਨਾ ਰੱਬ ਕਰੇ ਮਾੜਾ ਜਾ ਕਿਤੇ ਕੋਈ ਘਰ ਚ ਦੁੱਖ ਆ ਗਿਆ ਤੇ ਕਿਸੇ ਨੇ ਆ ਕੇ ਆਖਿਆ ਉਹ ਗੱਲ ਸੁਣ ਅੰਮ੍ਰਿਤ ਤੇ ਤੂੰ ਛਕਿਆ, ਪਰ ਪੰਜ ਪਿਆਰਿਆਂ ਨੂੰ ਭੁੱਲ ਜਾ, ਪੰਜ ਪਿਆਰਿਆਂ ਦੀ ਦੱਸੀ ਰਹਿਤ ਨੂੰ ਭੁੱਲ ਜਾ, ਛੱਡ ਖਹਿੜਾ। ਫਲਾਣੇ ਥਾਂ ਤੇ ਇੱਕ ਬਾਬਾ ਰਹਿੰਦਾ, ਸਿਆਣਾ ਬੜਾ, ਧਾਗਾ ਗਲ ਚ ਪਾ ਦੂ, ਤੇਰੇ ਬਾਰੇ ਨਿਆਰੇ ਹੋ ਜਾਣਗੇ। ਉਦਣ ਹੀ ਛੱਡਤਾ ਗੁਰੂ ਦਾ ਦੁਆਰਾ, ਫਿਰ ਕੁੱਤਾ ਚੰਗਾ ਨੀ ਬਈ। ਉਦਣ ਹੀ ਆਪਾਂ ਇਹ ਦਰ ਛੱਡ ਕੇ ਤੇ ਖਰੇ ਕਿੱਥੇ ਕਿੱਥੇ ਮੱਥਾ ਟੇਕ ਦੇਣਾ, ਜਾ ਕੇ ਕਿੰਨੇ ਕੁ ਧਾਗੇ ਪਵਾ ਲੈਣੇ ਆ, ਫਿਰ ਉਹ ਚੰਗਾ ਨੀ ਸਾਥੋਂ। ਜੇ ਕੁੱਤਾ ਕੋਈ ਕਹੇ ਤੇ ਕਹਿੰਦੇ ਗੁੱਸਾ ਚੜ ਜਾਂਦਾ, ਭਾਈ ਸਾਹਿਬ ਕਹਿੰਦੇ ਓਏ, ਜੇ ਤੂੰ ਉਹਦੀ ਚਾਕਰੀ ਨਹੀਂ ਕਰਦਾ, ਜੇ ਉਹਦੇ ਬਚਨਾਂ ਤੇ ਪਹਿਰਾ ਨਾ ਦਿੱਤਾ, ਜਿਹਨੇ ਸਾਰਾ ਕੁਝ ਦਿੱਤਾ ਸੀ ਕੁੱਤੇ ਨੂੰ ਕੀ ਦੇਣੇ, ਦੋ ਰੋਟੀਆਂ ਹੀ ਦੇਣੇ ਨਾ। ਪਰ ਮਹਾਰਾਜ ਨੇ ਤੇ ਕਸਰ ਛੱਡੀ ਨੀ, ਕੋਈ ਧੀਆਂ ਪੁੱਤਰ ਵਹੀਕਲ ਦਿੱਤੇ ਨੇ, ਰਹਿਣ ਨੂੰ ਘਰ ਦਿੱਤਾ, ਪਾਉਣ ਨੂੰ ਕੱਪੜੇ ਦਿੱਤੇ ਨੇ, ਤੇ ਉਹਦੀ ਚਾਕਰੀ ਅਸੀਂ ਕਿੰਨੀ ਕੁ ਕਰਨੇ ਬਾਈ। ਤੇ ਜੇ ਕੋਈ ਕੁੱਤਾ ਕਹੇ ਤੇ ਗੁੱਸਾ ਚੜਦਾ, ਧਿਆਨ ਦਿਓ। ਹਾਂ ਭਾਈ ਸਾਹਿਬ ਕਹਿੰਦੇ ਨੇ ਇਹ ਉਪਦੇਸ਼ ਸਾਡੇ ਸਾਰਿਆਂ ਵਾਸਤੇ ਆ, ਮੈਂ ਵੀ ਵਿੱਚ ਹੀ ਹਾਂ, ਕੋਈ ਗੁੱਸਾ ਨਾ ਕਰੇ ਵੀ ਸਾਨੂੰ ਕਹੀ ਜਾਂਦੇ, ਅਸੀਂ ਵੀ ਵਿੱਚ ਹੀ ਹਾਂ ਭਾਈ, ਆਪਾਂ ਇੱਕੋ ਜਿਹੀ ਹਾਂ ਸਾਰੇ, ਰਲ ਕੇ ਵਿਚਾਰ ਕਰ। ਸਵਾਨ ਸਵਾਮ ਕਾਮ ਲਾਗ ਜਮ ਨੀ ਜਾਗਤ ਰਹਿ, ਨਦ ਹੈ ਸੁਨਾਏ ਮਿਰਗ ਪ੍ਰਾਨ ਹਾਨ ਕੀਜੀਏ, ਸ਼ਬਦ ਦੀ ਸਰੋਤ ਨਾਲ ਵਿੰਨਿਆ ਜਾਂਦਾ ਹੈ ਮਿਰਗ। ਇੰਨਾ ਪਿਆਰ ਹੈ ਮਿਰਗ ਦਾ ਨਾਦ ਨਾਲ। ਜਦੋਂ ਸ਼ਿਕਾਰੀ ਮਿਰਗ ਨੂੰ ਫੜਨ ਜਾਂਦਾ ਨਾ, ਉਹ ਕੰਡਾ ਹੇੜੇ ਦਾ ਨਾਦ ਵਜਾਉਣਾ ਪੈਂਦਾ, ਫਿਰ ਆਉਂਦਾ ਮਿਰਗ। ਜਿਵੇਂ ਸੱਪ ਨੂੰ ਬੀਣ ਕੀਲਦੀ ਹੈ ਨਾ, ਕੰਡਾ ਹੇੜੇ ਦਾ ਨਾਦ ਮਿਰਗ ਨੂੰ ਕੀਲਦਾ। ਤੇ ਜਦੋਂ ਸ਼ਿਕਾਰੀ ਜਾਂਦਾ ਤੇ ਫਿਰ ਉਹ ਕੰਡਾ ਹੇੜੇ ਦਾ ਨਾਦ ਵਜਾਉਂਦਾ ਹੈ, ਤੇ ਮਿਰਗ ਨੂੰ ਇਹ ਵੀ ਪਤਾ ਵੀ ਮੈਨੂੰ ਮਾਰ ਦੇਣਗੇ, ਸ਼ਿਕਾਰੀ ਫੜ ਲੈਗਾ। ਪਰ ਕਰੇ ਕਿ ਮਿਰਗ ਦੀ ਮਜਬੂਰੀ ਹੈ, ਉਸ ਸ਼ਬਦ ਨਾਲ ਉਹਦੀ ਸੁਰਤ ਦਾ ਇੰਨਾ ਕੁ ਮੇਲ ਹੋ ਜਾਂਦਾ ਵੀ ਰਹਿ ਹੀ ਨਹੀਂ ਸਕਦਾ ਖੁਸਰਨਾ।
ਵਾਹਿਗੁਰੂ।
ਫਿਰ ਆਉਂਦਾ ਭੱਜਿਆ ਮਿਰਗ, ਆਉਂਦਾ ਦੌੜਿਆ, ਸਾਡਾ ਸ਼ਬਦ ਨਾਲ ਸਭ ਸ਼ਬਦ ਨਾਲ ਸਾਡੀ ਸੁਰਤ ਦਾ ਕਿੰਨਾ ਕੁ ਮੇਲ ਆ। ਸਵੇਰੇ ਭਾਈ ਜੀ ਬੋਲਦੇ ਨੇ, ਆਪਾਂ ਰਜਾਈ ਹੋਰ ਕੰਨਾਂ ਤੇ ਦੇ ਲੈਂਦੇ ਹਾਂ ਵੀ ਕਿੱਥੇ ਕੰਨ ਖਾਧੇ ਨੇ ਸਵੇਰੇ ਸਵੇਰੇ। ਸਾਡਾ ਸ਼ਬਦ ਦੀ ਸੁਰਤ ਨਾਲ ਕਿੰਨਾ ਸਾਡਾ ਮੇਲ ਹੈ ਕੁਝ, ਤੇ ਫਿਰ ਤੇ ਉਹ ਮਿਰਗ ਚੰਗਾ। ਆਖੋ ਸਤਨਾ। ਨਦ ਹੈ ਸੁਨਾਏ ਮਿਰਗ ਪ੍ਰਾਨ ਹਾਨ ਕੀਜੀਏ, ਸੁਣਦਾ ਆਪਣਾ ਆਪ ਗਵਾ ਲੈਂਦਾ, ਪਰ ਆਉਂਦਾ ਭੱਜਿਆ। ਅਗਲਾ ਪ੍ਰਮਾਣ ਦਿੰਦੇ ਨੇ ਸੱਪ ਦਾ, ਧੁਨ ਮੰਤਰ ਪੜੈ ਸਰਪ ਅਰਪ ਦੇਤ ਤਨ ਮਨ, ਧੁਨ ਮੰਤਰ ਪੜੈ ਸਰਪ ਅਰਪ ਦੇਤ ਤਨ ਮਨ, ਦੰਤ ਹੰਤ ਹੋਤ ਗੋਤ ਲਾਜ ਗਹਿ ਲੀਜੀਐ। ਕਹਿੰਦੇ ਉਹ ਸੱਪ ਵੀ ਚੰਗਾ, ਸੱਪ ਜਦੋਂ ਬੀਣ ਵੱਜਦੀ ਹੈ ਦੌੜਿਆ ਆਉਂਦਾ, ਦੰਤ ਹੰਤ ਹੋਤ ਗੋਤ ਕੁਲ, ਗੋਤ ਕੁਲ ਜਦੋਂ ਕੋਈ ਗਾਰੜੂ ਸੱਪ ਨੂੰ ਕੀਲਣ ਵਾਸਤੇ ਆਉਂਦਾ ਨਾ ਸਪੇਰਾ, ਉਹਨੂੰ ਪਹਿਲਾਂ ਗੁਰੂ ਦਾ ਵਾਸਤਾ ਪਾਉਣਾ ਪੈਂਦਾ। ਕਦੇ ਸੱਪ ਫੜਦਾ ਵੇਖਿਆ ਜੇ ਪਿਆਰਿਓ ਸਪੇਰੇ ਨੂੰ? ਮੈਂ ਰਾੜਾ ਸਾਹਿਬ ਵੇਖਿਆ, ਉੱਥੇ ਜਦੋਂ ਰਹਿੰਦੇ ਸਨ ਨਾ, ਤੇ ਉੱਥੇ ਨਹਿਰ ਸੀ ਛੋਟੀ ਜਿਹੀ, ਉਹਦੇ ਤੇ ਸੱਪ ਬੜੇ ਸਨ। ਤੇ ਮਹਾਂਪੁਰਸ਼ਾਂ ਦੇ ਨੇ ਸੇਵਾਦਾਰਾਂ ਨੂੰ ਕਿ ਕੋਈ ਸਪੇਰਾ ਲਿਆਓ ਜਿਹੜਾ ਸੱਪ ਲੈ ਜੇ ਫੜ ਕੇ ਆਪਾਂ ਮਾਰਨੇ ਨਹੀਂ, ਮਾਰਨ ਨਹੀਂ ਸੀ ਦਿੰਦੇ। ਕਹਿੰਦੇ ਲਿਆਓ ਕੋਈ ਸਪੇਰਾ ਫੜ ਕੇ ਲੈ ਜੇ ਸਾਰੇ। ਇਹ ਦਿਨੇ ਸਵੇਰੇ ਹਨੇਰੇ ਸਵੇਰੇ ਬਾਹਰ ਜਾਈਦਾ ਤੇ ਫਿਰ ਕਦੇ ਪੈਰਾਂ ਥੱਲੇ ਆ ਗਏ ਰੋਜ਼ ਹੀ। ਉਹ ਫਿਰ ਆਇਆ ਗਾਰੜੂ ਸਪੇਰਾ, ਉਹਨੇ ਆ ਕੇ ਬੀਨ ਵਜਾਈ ਤੇ ਮੈਂ ਖੁਦ ਵੇਖਿਆ ਸਪੇਰਾ ਬੀਨ ਵਜਾਉਂਦਾ, ਵਿੱਚ ਵਿਚਾਲੇ ਰੁਕ ਜਾਂਦਾ, ਫਿਰ ਇੱਕ ਆਵਾਜ਼ ਦਿੰਦਾ, ਕੀ ਕਹਿੰਦਾ? ਆ ਜਾ, ਤੈਨੂੰ ਤੇਰੇ ਗੁਰੂ ਦਾ ਵਾਸਤਾ, ਆਖੋ ਸਤਨਾਮ।
ਵਾਹਿਗੁਰੂ।
ਆਖੋ ਸਤਨਾਮ।
ਵਾਹਿਗੁਰੂ।
ਸੱਪ ਨੂੰ ਕਹਿੰਦਾ ਤੂੰ ਆ ਜਾ, ਤੈਨੂੰ ਤੇਰੀ ਕੁੱਲ ਦਾ ਵਾਸਤਾ, ਤੇਰੀ ਕੁੱਲ ਦੇ ਵਿੱਚ ਆਉਂਦੇ ਨੇ ਸਾਰੇ, ਜੇ ਗੁਰੂ ਵਾਲਾ ਹੈ ਤੇ ਆ ਜਾ। ਤੇ ਫਿਰ ਜਦੋਂ ਇੰਨੀ ਗੱਲ ਸਪੇਰਾ ਕਹਿੰਦਾ, ਨਾਲ ਫਿਰ ਵਾਅਦਾ ਕਰਦਾ ਹਫ਼ਤੇ ਬਾਅਦ ਛੱਡ ਦਿਆਂਗਾ, ਇਹ ਵੀ ਕਹਿਣਾ ਪੈਂਦਾ ਉਹਨੂੰ, ਇੰਨੇ ਦਿਨਾਂ ਤੱਕ ਰੱਖਾਂਗਾ, ਇਦੂ ਬਾਅਦ ਤੈਨੂੰ ਛੱਡ ਦਿਆਂਗਾ। ਫਿਰ ਜਦੋਂ ਗੁਰੂ ਦੀ ਗੱਲ ਆਉਂਦੀ ਹੈ ਨਾ, ਸਪੇਰਾ ਬੀਨ ਵਜਾਉਣ ਤੇ ਨਹੀਂ ਆਉਂਦਾ ਇਕੱਲੀ,
ਨਾਲ ਉਹਨੂੰ ਕਹਿਣਾ ਪੈਂਦਾ ਕੁਛ, ਵਾਸਤਾ ਪਾਉਣਾ ਪੈਂਦਾ। ਜਦੋਂ ਗੁਰੂ ਦੀ ਗੱਲ ਆ ਜੇ ਕਹਿੰਦੇ ਸੱਪ ਫਿਰ ਭੱਜਿਆ ਹੀ ਆਉਂਦਾ।
ਸਤਨਾਮ,
ਕਿੰਨਾ ਪਿਆਰ ਹੈ ਉਹਦਾ ਆਪਣੇ ਗੁਰੂ ਨਾਲ, ਕਿੰਨਾ ਪਿਆਰ ਹੈ ਉਹਦਾ ਉਸ ਮੰਤਰ ਨਾਲ, ਆਪਣੀ ਕੁਲ ਨਾਲ। ਵੀ ਜੇ ਮੈਂ ਨਾ ਗਿਆ ਤੇ ਮੈਂ ਮੇਰੀ ਕੁਲ ਨੂੰ ਕਲੰਕ ਲੱਗ ਜਾਏਗਾ। ਜਿਹੜਾ ਸੱਪ ਨਾ ਆਵੇ ਨਾ, ਸਪੇਰੇ ਨੂੰ ਪਤਾ ਲੱਗ ਜਾਂਦਾ ਵੀ ਸੱਪ ਉੱਥੇ ਹੈ, ਪਛਾਣ ਲੈਂਦਾ ਸਪੇਰਾ। ਪਰ ਜੇ ਵਾਸਤਾ ਪਾਏ ਤੇ ਵੀ ਸੱਪ ਨਾ ਆਏ, ਬੀਨ ਵਜਾਏ ਤੇ ਵੀ ਸੱਪ ਨਾ ਆਏ, ਤੇ ਸਪੇਰਾ ਇੰਨੀ ਗੱਲ ਕਹਿ ਕੇ ਉੱਠ ਜਾਂਦਾ ਵੇ ਤੇ ਬੇਗੁਰਖ ਸਤਨਾ। ਸਪੇਰਾ ਇਹ ਗੱਲ ਕਹਿ ਦਿੰਦਾ ਇਹ ਬੇਗੁਰਾ, ਇਹ ਨਹੀਂ ਆਏਗਾ। ਤੇ ਜਿਹੜਾ ਅਸਲੀ ਹੁੰਦਾ ਫਿਰ ਉਹ ਦੌੜਿਆ ਖਿੱਚਿਆ ਆਉਂਦਾ। ਉਹ ਕਹਿੰਦਾ ਮੇਰੀ ਕੁਲ ਨੂੰ ਕਲੰਕ ਨਾ ਲੱਗ ਜੇ, ਮੈਂ ਭਾਵੇਂ ਪਟਾਰੀ ਚ ਪੈ ਜਾ, ਮੇਰੇ ਭਾਵੇਂ ਦੰਦ ਖੱਟੇ ਕਰ ਦਿੱਤੇ ਜਾਣ, ਮੇਰੇ ਕੋਲ ਇੱਕੋ ਹੀ ਹਥਿਆਰ ਹੈ, ਉਹ ਇੱਕੋ ਹੀ ਬਚਣ ਦਾ ਹਥਿਆਰ ਹੈ ਉਹਦੇ ਕੋਲ, ਤਾਂ ਹੀ ਡਰਦੇ ਫਿਰਦੇ ਆਪਾਂ ਉਹਦੇ ਤੋਂ। ਇਹ ਵੀ ਉਹਦੇ ਬਚਾਅ ਵਾਸਤੇ ਉਹਨੂੰ ਦਿੱਤਾ ਹਥਿਆਰ ਮਾਰਨ, ਤੇ ਜੇ ਕਿਤੇ ਖੁੱਲ ਹੁੰਦੀ ਤੇ ਛੱਡਣਾ ਸੀ ਕਿਤੇ। ਇਹ ਤੇ ਉਹਨੇ ਹਥਿਆਰ ਹੈ ਉਹਦੇ ਕੋਲ, ਡਰਦੇ ਹਾਂ ਅਸੀਂ ਇਸ ਕਰਕੇ ਸੱਪ ਨੂੰ। ਪਰ ਉਹ ਆਪਣੀ ਜਾਨ ਗਵਾ ਲੈਂਦਾ, ਪਰ ਦੌੜਿਆ ਆਉਂਦਾ ਕਹਿੰਦਾ ਮੇਰੀ ਕੁਲ ਨੂੰ ਕਲੰਕ ਨਾ ਲੱਗ ਜੇ, ਦਾਗ ਨਾ ਲੱਗ ਜੇ, ਖਿਮਾ ਕਰਨਾ ਪਿਆਰਿਓ। ਕਈ ਉਹ ਵੀ ਬੈਠੇ ਹੋਣਗੇ ਜਿਨ੍ਹਾਂ ਨੇ ਪੰਦਰਾਂ ਪੰਦਰਾਂ ਵਾਲੀ ਅੰਮ੍ਰਿਤ, ਪੰਦਰਾਂ ਪੰਦਰਾਂ ਵਾਰੀ ਅੰਮ੍ਰਿਤ ਛਕ ਲਿਆ, ਤੇ ਕੀ ਇਹ ਬਾਜਾਂ ਵਾਲੇ ਦੀ ਸਿੱਖੀ ਨੂੰ ਦਾਗ ਨਹੀਂ? ਇਹ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਕਲੰਕ ਲਾਉਣ ਵਾਲੀ ਗੱਲ ਨਹੀਂ ਕਰਦੇ? ਫਿਰ ਸੱਪ ਚੰਗਾ ਕਿ ਨਹੀਂ ਭਾਈ? ਉਹ ਸੱਪ ਚੰਗਾ, ਉਹ ਕੁੱਤਾ ਚੰਗਾ, ਉਹ ਮਿਰਗ ਚੰਗਾ। ਤੇ ਜੇ ਅਸੀਂ ਗੁੱਸਾ ਕਰੀਏ ਵੀ ਸਾਨੂੰ ਏਦਾਂ ਕਿਉਂ ਕਹਿਤਾ, ਭਾਈ ਸਾਹਿਬ ਕਹਿੰਦੇ ਨੇ ਹੈ ਕੀ ਸਾਡੇ ਪੱਲੇ, ਮੋਹ ਨਾ ਭਗਤ ਭਾਵ, ਸ਼ਬਦ ਸੁਰਤਹੀਨ। ਕਹਿੰਦੇ ਕੁੱਤੇ ਵਾਲਾ ਮੋਹ ਹੈ ਨਹੀਂ ਜਿਹੜਾ ਕੁੱਤੇ ਕੋਲ, ਸ਼ਬਦ ਸੁਰਤਹੀਨ ਜਿਹੜਾ ਮਿਰਗ ਦੀ ਸੁਰਤ ਜੁੜ ਜਾਂਦੀ ਹੈ ਨਾ ਸ਼ਬਦ ਨਾਲ, ਉਹਦੇ ਤੋਂ ਵੀ ਹੀਣੇ ਆ। ਗੁਰ ਉਪਦੇਸ਼ ਬਿਨਾ ਧ੍ਰਿਗ ਜਗ ਜੀਜੀਐ। ਗੁਰ ਮੰਤਰ ਹੈ ਨੀ, ਗੁਰ ਉਪਦੇਸ਼ ਹੈ ਨੀ, ਕਹਿੰਦੇ ਧ੍ਰਿਗ ਹੈ ਦੁਨੀਆਂ ਵਿੱਚ ਜਿਉਣਾ। ਖੁਸਤਨਾ
ਵਾਹਿਗੁਰੂ।
ਬਾਬਾ ਫਰੀਦ ਜੀ ਨੇ ਤੇ ਇੱਥੋਂ ਤੱਕ ਵੀ ਕਹਿਤਾ। ਹੁਣ ਇੱਥੇ ਬੜੇ ਨੇ ਰੁੱਸ ਕੇ ਭੱਜ ਜਾਂਦੇ ਨੇ ਸੰਗਰੂਰ ਤੋਂ, ਫਿਰ ਮੁੜ ਆਉਂਦੇ ਨੇ ਦੋ ਕੁ ਦਿਨ ਲਾ ਕੇ, ਕੋਈ ਮਸਤੂਆਂ ਨੇ ਲਾ ਆਇਆ, ਕੋਈ ਰਾੜਾ ਸਾਹਿਬ ਚਲੇ ਗਿਆ। ਮੈਂ ਚੱਲਿਆ ਘਰ ਛੱਡ ਕੇ ਮਹੀਨਾ ਕੁ, ਫਿਰ ਭਰਾ ਕੇ ਫਿਰ ਆ ਜਾਣਾ ਹੁੰਦਾ। ਕਿਉਂ? ਕਿਉਂਕਿ ਬਾਪੂ ਮੈਨੂੰ ਕਹਿੰਦਾ ਤੂੰ ਮੇਰੇ ਤੇ ਬੋਝ ਬਣ ਗਿਆ, ਤੂੰ ਕੰਮ ਨੀ ਕਰਦਾ ਕੋਈ। ਬਾਪੂ ਲੜਦਾ ਮੇਰੇ ਨਾਲ, ਤੈਨੂੰ ਕਿੱਥੇ ਰੋਟੀ ਦੇਈਏ, ਨੌਕਰੀ ਕੋਈ ਕੀ ਕਰਦਾ ਨੀ, ਤੇ ਦੱਸ ਤੈਨੂੰ ਕਿੱਥੋਂ ਖਵਾਈਏ। ਮਾਂ ਕਹਿੰਦੀ ਹੈ ਬੋਝ ਬਣ ਗਿਆ, ਤੇ ਚੜਦਾ ਨਾ ਗੁੱਸਾ ਫਿਰ ਵੀ ਹੁਣ ਕੰਮ ਕਰਨਾ ਹੀ ਪਏਗਾ ਕੁਛ ਨਾ ਕੁਛ। ਤੇ ਜੇ ਘਰ ਚ ਰਹਿਣਾ ਤੇ ਰੋਟੀ ਨੀ ਮਿਲਣੀ ਸਾਰਾ ਦਿਨ। ਜਿਹੜਾ ਬੱਚਾ ਕੰਮ ਕਰੇ ਉਹਨੂੰ ਘਿਓ ਵੀ ਮਿਲੇਗਾ, ਉਹਨੂੰ ਦੁੱਧ ਦਾ ਗਲਾਸ ਵੀ ਮਿਲੇਗਾ। ਉਹੀ ਬੱਚਾ ਕੰਮ ਕਰਦਾ ਕਰਦਾ ਕਵੇ ਮੈਂ ਨੀ ਕਰਨਾ, ਮੰਜੀ ਤੇ ਪਿਆ ਰਵੇ, ਫਿਰ ਤੇ ਗਾਲਾਂ ਹੀ ਪੈਣਗੀਆਂ, ਛਿੱਤਰ ਹੀ ਪੈਣਗੇ। ਇਹ ਤੇ ਪਿਆਰ ਹੀ ਮਤਲਬ ਤੱਕ ਸੀਮਤ ਆ। ਕੰਮ ਕਰੋਗੇ ਤੇ ਰੋਟੀ ਮਿਲ ਜਾਏਗੀ, ਨਹੀਂ ਕਰੋਗੇ ਤੇ ਝਿੜਕਾਂ ਹੀ ਮਿਲਣਗੀਆਂ। ਫਿਰ ਕੁਛ ਨਾ ਕੁਛ ਤੇ ਕਰਨਾ ਹੀ ਪਏਗਾ। ਜਿਹਨੇ ਢਿੱਡ ਤੋਂ ਜਨਮ ਦਿੱਤਾ ਉਹ ਮਾਂ ਵੀ ਇੱਕ ਦਿਨ ਕਹਿੰਦੀ ਹੈ ਬੋਝ ਬਣ ਗਿਆ ਸਾਡੇ ਤੇ ਕੰਮ ਕਰ ਕੋਈ। ਤੇ ਖਿਮਾ ਕਰਨਾ, ਬੱਚੇ ਬੋਝ ਬਣ ਜਾਣ ਤੇ ਬੱਚੇ ਕਹਿੰਦੇ ਨੇ ਅਸੀਂ ਤੇ ਮਰ ਜਾਣਾ, ਸਾਨੂੰ ਸਾਡੇ ਘਰ ਦੇ ਪੁੱਛਦੇ ਨੀ, ਕਦਰ ਹੀ ਨੀ ਕਰਦੇ। ਤੇ ਇੱਥੇ ਬਜ਼ੁਰਗ ਬੜੇ ਬੈਠੇ ਹੋਣਗੇ, ਬਜ਼ੁਰਗ ਬੁੜੇ ਜਿਹੜੇ ਆ ਉਹ ਬਜ਼ੁਰਗ ਕੀ ਕਹਿੰਦੇ ਆ? ਉਹ ਕਹਿੰਦੇ ਸਾਡੇ ਬੱਚੇ ਸਾਨੂੰ ਬੋਝ ਸਮਝਦੇ ਨੇ, ਸਾਡੇ ਬੱਚੇ ਸਾਡੀ ਕਦਰ ਨੀ ਕਰਦੇ। ਸਾਡੇ ਬੱਚੇ ਕਹਿੰਦੇ ਨੇ ਨਿਕਲ ਬਾਪੂ ਸਾਡੇ ਘਰ ਚੋਂ, ਘਰ ਸਾਡਾ, ਜ਼ਮੀਨ ਸਾਡੀ, ਤੂੰ ਕੀ ਲੱਗਣਾ। ਮੇਰੇ ਬੱਚੇ ਬੋਝ ਸਮਝਦੇ ਨੇ, ਸੱਸਾਂ ਕਹਿੰਦੀਆਂ ਨੇ ਮੇਰੀਆਂ ਨੂੰਹਾਂ ਮੈਨੂੰ ਬੋਝ ਸਮਝਦੀਆਂ ਨੇ, ਮੇਰੀ ਕਦਰ ਨੀ ਕਰਦੀਆਂ। ਤੇ ਵੇਖੋ ਗੁੱਸਾ ਚੜਦਾ ਨਾ ਜੇ ਕੋਈ ਸਾਨੂੰ ਕਹੇ ਵੀ ਤੂੰ ਬੋਝ ਹੈ ਮੇਰੇ ਤੇ। ਜੇ ਸੱਸ ਨੂੰ ਨੂੰ ਕਹੇ ਵੀ ਤੂੰ ਬੁੜੀਏ ਬੋਝ ਹੈ, ਜੇ ਬਾਪੂ ਨੂੰ ਪੁੱਤ ਕਹੇ ਬੁੜਿਆ ਬੋਝ ਹੈ ਮੇਰੇ ਤੇ, ਜੇ ਬਾਪੂ ਪੁੱਤ ਨੂੰ ਕਹੇ ਵੀ ਤੂੰ ਮੇਰੇ ਤੇ ਬੋਝ ਹੈ, ਤੇ ਗੁੱਸਾ ਚੜਦਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਰੱਬ ਭੁੱਲ ਗਿਆ, ਜਿਨ੍ਹਾਂ ਨੂੰ ਪਰਮੇਸ਼ਰ ਭੁੱਲ ਗਿਆ, ਜਿਹੜੇ ਸੇਵਾ ਨਹੀਂ ਕਰਦੇ, ਜਿਹੜੇ ਸਿਮਰਨ ਨਹੀਂ ਕਰਦੇ, ਰੱਬ ਦੀ ਬਣਾਈ ਹੋਈ ਕੁਦਰਤ ਉਹਦੀ ਧਰਤੀ ਉੱਤੇ ਬੋਝ ਨੇ। ਆਖੋ ਸਪਨਾ,
ਵਾਹਿਗੁਰੂ।
ਸਾਨੂੰ ਸਾਡੀ ਮਾਂ ਦਾ ਤੇ ਗੁੱਸਾ ਲੱਗਦਾ, ਮਾਂ ਦੀ ਗੱਲ ਤੇ ਬੜੀ ਚੁੱਭਦੀ ਹੈ, ਸੱਸਾਂ ਨੂੰ ਨੂੰਹਾਂ ਦੀ ਗੱਲ ਤੇ ਬੜੀ ਚੁੱਭਦੀ ਹੈ, ਨੂੰਹਾਂ ਨੂੰ ਸੱਸਾਂ ਦੀ ਗੱਲ ਤੇ ਬੜੀ ਚੁੱਭਦੀ ਹੈ, ਬੱਚਿਆਂ ਦੀ ਗੱਲ ਤੇ ਬੜੀ ਚੁੱਭਦੀ ਹੈ। ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੋ ਲਿਖਿਆ ਕਿ ਉਹ ਸਾਨੂੰ ਕਾਟ ਨਹੀਂ ਕਰਦਾ, ਉਹਦਾ ਸਾਨੂੰ ਦੁੱਖ ਨਹੀਂ ਲੱਗਦਾ ਭਾਈ। ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸਿਕੰਡ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ ਵਿਸਰਿਆ, ਜਿਨ ਨਾਮ ਸੇ ਭੋਏ ਭਾਰ ਥੀਏ। ਕਹਿੰਦੇ ਭਾਰ ਨੇ, ਬੋਝ ਨੇ ਉਹ। ਮਹਾਰਾਜ ਕਹਿੰਦੇ ਨੇ ਅਸੀਂ ਉਹਨਾਂ ਨੂੰ ਬੰਦੇ ਹੀ ਨਹੀਂ ਮੰਨਦੇ ਜਿਨ੍ਹਾਂ ਕੋਲ ਬੰਦਗੀ ਹੈ। ਕਈ ਵਾਰੀ ਲੜਦੇ ਲੜਦੇ ਕਹਿੰਦੇ ਆ ਉਹ ਤੂੰ ਮੈਨੂੰ ਬੰਦਾ ਹੀ ਨਹੀਂ ਸਮਝਦਾ। ਸਤਿਗੁਰ ਕਹਿੰਦੇ ਅਸੀਂ ਬੰਦੇ ਉਹਨਾਂ ਨੂੰ ਮੰਨਣੇ। ਮਹਾਰਾਜ ਨੂੰ ਪੁੱਛੋ ਵੀ ਸੱਚੇ ਪਾਤਸ਼ਾਹ ਲੋਕਾਂ ਵਾਸਤੇ ਤੇ ਅਸੀਂ ਬੜੇ ਚੰਗੇ ਆ, ਕਿਸੇ ਦਾ ਮੈਂ ਅੰਕਲ ਲੱਗਣਾ, ਕਿਸੇ ਮੈਨੂੰ ਫੁੱਫੜ ਜੀ ਕਹਿੰਦਾ, ਕੋਈ ਮੈਨੂੰ ਚਾਚਾ ਜੀ ਕਹਿੰਦਾ, ਕੋਈ ਤਾਇਆ ਜੀ ਕਹਿੰਦਾ, ਕੋਈ ਮੈਨੂੰ ਬਾਬਾ ਜੀ ਕਹਿੰਦਾ, ਕੋਈ ਮੈਨੂੰ ਭਾਈ ਸਾਹਿਬ ਕਹਿੰਦਾ, ਕੋਈ ਮੈਨੂੰ ਜਥੇਦਾਰ ਜੀ ਕਹਿੰਦਾ, ਤੇ ਤੁਸੀਂ ਦੱਸੋ ਵੀ ਤੁਹਾਡਾ ਮੇਰੇ ਬਾਰੇ ਕੀ ਖਿਆਲ ਆ। ਸਤਿਗੁਰ ਕਹਿੰਦੇ ਤੈਨੂੰ ਬੰਦਾ ਹੀ ਤਾਂ ਮੰਨਾਂਗੇ ਜੇ ਬੰਦਗੀ ਕਰੇਗਾ। ਬੰਦੇ ਸੇ ਜੇ ਪਵਰ ਵਿੱਚ ਬੰਦੀ, ਵੇਖਣ ਕੋ ਦੀਦਾਰ। ਮਹਾਰਾਜ ਕਹਿੰਦੇ ਸਾਡੀਆਂ ਨਜ਼ਰਾਂ ਵਿੱਚ ਬੰਦੇ ਹੀ ਉਹ ਨੇ ਜਿਹੜੇ ਬੰਦਗੀ ਕਰਦੇ ਨੇ, ਜਿਨ੍ਹਾਂ ਕੋਲ ਬੰਦਗੀ ਨਹੀਂ, ਜਿਨ੍ਹਾਂ ਕੋਲ ਸਿਮਰਨ ਨਹੀਂ, ਜਿਨ੍ਹਾਂ ਕੋਲ ਸੇਵਾ ਨਹੀਂ, ਉਹਨਾਂ ਦੀ ਬਾਬਤ ਸਤਿਗੁਰੂ ਕਹਿੰਦੇ ਨੇ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ। ਕਹਿੰਦੇ ਜਿਹਦੇ ਕੋਲ ਬੰਦਗੀ ਨਹੀਂ, ਜਿਹਦੇ ਕੋਲ ਭਗਤੀ ਨਹੀਂ, ਉਹ ਆਏ ਹੀ ਕਾਹਦੇ ਵਾਸਤੇ ਨੇ ਦੁਨੀਆਂ ਚ, ਕੀ ਲੈਣ ਆਏ ਨੇ। ਤੇ ਜੇ ਪਸ਼ੂ ਬੱਚਿਆਂ ਦੀ ਪਰਵਰਿਸ਼ ਹੀ ਕਰਨੀ ਹੈ ਤੇ ਪਸ਼ੂ ਪੰਛੀ ਵੀ ਕਰ ਲੈਂਦੇ ਆ, ਪਾਲਦੇ ਤੇ ਉਹ ਵੀ ਨੇ। ਅਸੀਂ ਇਸ ਵਾਸਤੇ ਨਹੀਂ ਆਏ ਭਾਈ, ਸਾਡਾ ਆਉਣਾ ਭਾਈ ਪ੍ਰਾਪਤ ਮਾਨੁਖ ਦੀ ਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ
ਕੇਵਲ ਨਾਮ,
ਕੇਵਲ ਨਾਮ। ਇਹ ਸਾਡਾ ਅਸਲੀ ਮਾਰਗ ਹੈ, ਇਹਦੇ ਵਾਸਤੇ ਆਇਆ ਦੁਨੀਆਂ ਚ। ਤੇ ਕਿੱਡਾ ਸੌਖਾ ਰਾਹ ਦਾਸ ਨੇ ਰਾਤ ਵੀ ਅਰਜ ਕੀਤੀ ਸੀ ਕਿ ਮਹਾਰਾਜ ਨੇ ਬੜਾ ਸੁਖੈਨ ਢੰਗ ਦੱਸਿਆ ਸਾਨੂੰ, ਘਰ ਚ ਰਹੋ, ਬੱਚਿਆਂ ਚ ਰਹੋ, ਟਰੈਕਟਰ ਚਲਾਇਆ ਕਰੋ, ਹਲ ਵਾਹਿਆ ਕਰੋ, ਬਿਜ਼ਨਸ ਕਰੋ, ਦੁਕਾਨਾਂ ਕਰੋ, ਪਰ ਕਰੋ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ, ਜੋ ਕਰਨਾ ਕਰੋ ਪਰ ਉਹਦੀ ਰਜਾ ਵਿੱਚ, ਉਹਦੇ ਹੁਕਮ ਚ। ਉਹ ਕਰਮ ਨਾ ਕਰਿਓ ਜਿਹੜਾ ਗੁਰਮਤ ਤੋਂ ਬਾਹਰੀ ਹੋਵੇ। ਕਿਹੜਾ ਜੀਵਨ ਦਾ ਪੱਖ ਹੈ ਜਿਹਦੇ ਤੋਂ ਸਤਿਗੁਰਾਂ ਨੇ ਸਾਨੂੰ ਸੁਚੇਤ ਨਹੀਂ ਕੀਤਾ? ਤੂੰ ਖਾਣਾ ਕੀ ਹੈ, ਤੂੰ ਪਾਉਣਾ ਕੀ ਹੈ, ਤੂੰ ਬੋਲਣਾ ਕੀ ਹੈ, ਤੂੰ ਵੇਖਣਾ ਕੀ ਹੈ, ਤੂੰ ਸੁਣਨਾ ਕੀ ਹੈ, ਤੂੰ ਸੌਣਾ ਕਿਵੇਂ ਆ, ਤੂੰ ਜਾਗਣਾ ਕਿਵੇਂ ਆ? ਕੱਲੀ ਕੱਲੀ ਗੱਲ ਤੋਂ ਸਤਿਗੁਰਾਂ ਨੇ ਸੁਚੇਤ ਕੀਤਾ, ਹਰੇਕ ਪੱਖ ਤੋਂ ਬੰਦੇ ਨੂੰ ਜਾਣੂ ਕਰਾਇਆ। ਤੇ ਆਓ ਫਿਰ, ਸਤਿਗੁਰਾਂ ਨੇ ਤੇ ਬੜੀਆਂ ਠੋਕਰਾਂ ਮਾਰੀਆਂ ਨੇ, ਮਿੱਠੀਆਂ ਮਿੱਠੀਆਂ ਚਪੇੜਾਂ ਵੀ ਬੜੀਆਂ ਲਾਈਆਂ ਨੇ ਪਿਆਰ ਵਿੱਚ। ਬਾਣੀ ਸਾਡੀ ਮਾਂ ਹੈ, ਜਿੰਨਾ ਚਿਰ ਇਹਦੀ ਗੋਦ ਅਖਤਿਆਰ ਨਹੀਂ ਕਰਦੇ ਉਹਨਾਂ ਚਿਰ ਗੱਲ ਨਹੀਂ ਬਣੇਗੀ। ਮੈਂ ਕਈ ਵਾਰੀ ਦੀਵਾਨਾਂ ਵਿੱਚ ਵੇਖਣਾ, ਬੱਚਾ ਗਵਾਚ ਜਾਂਦਾ ਤੇ ਉਹਦੇ ਮੂੰਹ ਵੱਲ ਵੇਖੀਦਾ, ਰੋ ਰਿਹਾ ਹੁੰਦਾ, ਕਦੋਂ ਮੇਰੀ ਮਾਂ ਆਏਗੀ ਤੇ ਮੈਨੂੰ ਚੁੱਕੇਗੀ। ਬੱਚਾ ਸਿਸਕੀਆਂ ਭਰਦਾ, ਹੋ ਕੇ ਲੈਂਦਾ, ਇੰਨਾ ਕੱਟ ਹੈ ਜੇ ਮੈਂ ਖਰੇ ਮੇਰੀ ਮਾਂ ਆਵੇਗੀ ਵੀ ਕਿ ਨਹੀਂ, ਮੇਰੀ ਮਾਂ ਮੈਨੂੰ ਲੱਭੇਗੀ ਵੀ ਕਿ ਨਹੀਂ। ਬੱਚਾ ਰੋਂਦਾ ਹੈ, ਅਸੀਂ ਸਾਰੇ ਕਹਿੰਦੇ ਹਾਂ ਬੱਚਾ ਰੋ ਰਿਹਾ, ਤੇ ਮੈਨੂੰ ਇਹ ਦੱਸੋ ਦੁਨੀਆਂ ਵਿੱਚ ਕਿਹੜਾ ਬੰਦਾ ਜਿਹੜਾ ਰੋ ਨਹੀਂ ਰਿਹਾ? ਹਰ ਕੋਈ ਰੋ ਰਿਹਾ। ਹਾਂ ਉਹ ਗੱਲ ਵੱਖ, ਕੋਈ ਅੱਖਾਂ ਤੋਂ ਰੋ ਲੈਂਦਾ, ਕਿਸੇ ਦਾ ਮਨ ਰੋਈ ਜਾਂਦਾ, ਰੋਂਦੇ ਤੇ ਸਾਰੇ ਹੀ ਨੇ। ਕੋਈ ਦਿਸਦਾ ਰੋਂਦਾ, ਕੋਈ ਨਹੀਂ ਦਿਸਦਾ, ਕੋਈ ਵਿਖਾ ਦਿੰਦਾ ਰੋ ਕੇ, ਕੋਈ ਅੰਦਰ ਹੀ ਅੰਦਰ ਰੋਈ ਜਾਂਦਾ, ਰੋਂਦੇ ਤੇ ਸਾਰੇ ਹੀ ਨੇ। ਕੌਣ ਹੈ ਜਿਹੜਾ ਨਹੀਂ ਰੋਂਦਾ? ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ ਹਰੀ ਕਾ ਦਾਸ। ਪਰ ਬੜੀ ਵਾਰੀ ਅਰਜ ਕਰੀਦੀ ਹੈ, ਬੱਚਾ ਸਾਥੋਂ ਸਿਆਣਾ ਹੈ, ਬੱਚੇ ਨੂੰ ਤੇ ਪਤਾ ਮੈਂ ਕਿਉਂ ਰੋਣਾ, ਅਸੀਂ ਸਾਰੀ ਉਮਰ ਰੋਂਦੇ ਰਹਿਣਾ, ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਣਾ ਵੀ ਮੈਂ ਕਿਉਂ ਰੋਣਾ, ਇਸ ਗੱਲ ਦਾ ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਮੈਂ ਕਿਉਂ ਰੋਣਾ, ਮੈਂ ਕਿਉਂ ਦੁਖੀ ਹਾਂ, ਮੇਰੇ ਮਨ ਨੂੰ ਸ਼ਾਂਤੀ ਕਿਉਂ ਨਹੀਂ, ਮੈਨੂੰ ਆਨੰਦ ਕਿਉਂ ਨਹੀਂ ਆ ਰਿਹਾ। ਤੇ ਸਾਧ ਸੰਗਤ, ਬੱਚੇ ਨੂੰ ਇਸ ਗੱਲ ਦਾ ਪਤਾ ਹੈ ਮੈਂ ਆਪਣੀ ਮਾਂ ਤੋਂ ਵਿਛੜਿਆ, ਸਾਨੂੰ ਜਦੋਂ ਸੰਗਤ ਵਿੱਚ ਆਵਾਂਗੇ ਪਤਾ ਲੱਗ ਜਾਏਗਾ ਓਏ ਮੈਂ ਤਾਂ ਰੋਣਾ ਕਿਉਂਕਿ ਮੈਂ ਆਪਣੀ ਮਾਂ ਤੋਂ ਵਿਛੜਿਆ। ਕੋਠੀ ਤੋਂ ਜਿਹੜਾ ਬੰਦਾ ਕਹੇ ਮੈਂ ਵਿਛੜ ਕੇ ਰੋ ਰਿਹਾ ਕੋਠੀ ਮਿਲ ਜਾਏਗੀ, ਰੋਣਾ ਤੇ ਫਿਰ ਵੀ ਜਾਰੀ ਹੈ। ਜਿਹੜਾ ਕਹੇ ਮੈਂ ਜ਼ਮੀਨ ਕਰਕੇ ਰੋਣਾ ਜ਼ਮੀਨ ਮਿਲ ਜਾਏਗੀ, ਰੋਣਾ ਫਿਰ ਵੀ ਜਾਰੀ ਰਹੇਗਾ। ਜੇ ਕੋਈ ਕਹੇਗਾ ਮੇਰੇ ਘਰ ਬੱਚਾ ਨਹੀਂ ਹੋਇਆ ਮੈਂ ਤਾਂ ਰੋਣਾ, ਬੱਚਾ ਮਿਲ ਜਾਏਗਾ, ਰੋਣਾ ਫਿਰ ਵੀ ਜਾਰੀ ਰਹੇਗਾ। ਜੇ ਕੋਈ ਕਹੇ ਮੇਰੇ ਕੋਲ ਗੱਡੀ ਨਹੀਂ ਮੈਂ ਤਾਂ ਰੋਣਾ, ਗੱਡੀ ਮਿਲ ਜਾਏਗੀ, ਰੋਣਾ ਫਿਰ ਵੀ ਜਾਰੀ ਰਹੇਗਾ। ਸਤ ਸੰਗਤ ਬੱਚੇ ਨੂੰ ਪਤਾ ਮੈਂ ਤਾਂ ਰੋਣਾ ਮੈਂ ਆਪਣੀ ਮਾਂ ਤੋਂ ਵਿਛੜਿਆ, ਤੇ ਵਿਛੜੇ ਅਸੀਂ ਵੀ ਸਾਰੇ ਮਾਂ ਤੋਂ ਆ। ਤੇ ਯਾਦ ਰੱਖੋ ਬੱਚੇ ਨੂੰ ਭਾਵੇਂ ਚਾਚੀ ਚੁੱਕੀ ਜਾਏ, ਭਾਵੇਂ ਤਾਈ ਚੁੱਕੀ ਜਾਏ, ਭਾਵੇਂ ਭੂਆ ਚੁੱਕੀ ਜਾਏ, ਭਾਵੇਂ ਦਾਦੀ ਚੁੱਕੀ ਜਾਏ, ਚੁੱਪ ਉਦੋਂ ਕਰਦਾ ਜਦੋਂ ਉਹ ਆਪਣੀ ਮਾਂ ਦੀ ਗੋਦ ਵਿੱਚ ਚਲਿਆ ਜਾਏ। ਤੇ ਖਿਮਾ ਕਰਿਓ ਪਿਆਰਿਓ, ਰੋਣੋ ਅਸੀਂ ਵੀ ਉਹਨਾਂ ਚਿਰ ਚੁੱਪ ਨਹੀਂ ਕਰ ਸਕਦੇ ਜਿੰਨਾ ਚਿਰ ਅਸੀਂ ਆਪਣੀ ਮਾਂ ਦੀ ਗੋਦ ਵਿੱਚ ਨਹੀਂ ਜਾਂਦੇ। ਭਾਵੇਂ ਜਿੱਥੇ ਮਰਜ਼ੀ ਮੱਥੇ ਟੇਕ ਲਓ, ਗਲਾਂ ਚ ਧਾਗੇ ਪਵਾ ਲਓ, ਤਵੀਤ ਕਰਾ ਲਓ, ਲਾਚੀਆਂ ਖਾ ਲਓ, ਭਾਵੇਂ ਸਿਰ ਚ ਸਵਾਹ ਪਾ ਲਓ, ਭਾਵੇਂ ਜਲ ਧਾਰੇ ਕਰ ਲਓ, ਜੋ ਮਰਜ਼ੀ ਕਰ ਲਓ, ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਸ਼ਰਨ ਅਖਤਿਆਰ ਨਹੀਂ ਕਰਦੇ, ਜਿੰਨਾ ਚਿਰ ਅਸੀਂ ਆਪਣੀ ਅਸਲੀ ਮਾਂ ਦੀ ਗੋਦ ਵਿੱਚ ਨਹੀਂ ਜਾਂਦੇ, ਉਹਨਾਂ ਚਿਰ ਸਾਡੇ ਮਨ ਨੂੰ ਵੀ ਸ਼ਾਂਤੀ ਨਹੀਂ ਆਉਣੀ, ਉਹਨਾਂ ਚਿਰ ਵੀ ਸਾਡੇ ਰੋਣੇ ਨਹੀਂ ਮੁੱਕਣੇ। ਆਖੋ ਸਤਨਾਮ, ਉਹਨਾਂ ਚਿਰ ਨਹੀਂ ਗੱਲ ਬਣ ਸਕਦੀ। ਆਓ ਖਾਂ ਫਿਰ ਜੁੜੀਏ, ਸਦਾ ਅਰਦਾਸ ਕਰੀਏ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜੋ। ਪਤਾ ਨਹੀਂ ਇਸ ਜੀਵਨ ਵਿੱਚ ਵਿਚਰਦਿਆਂ ਕਿੰਨੀਆਂ ਕੁ ਗਲਤੀਆਂ ਹੋਈਆਂ ਨੇ, ਸਦਾ ਹੀ ਤੇਰੇ ਤੋਂ ਦੂਰ ਹੀ ਦੂਰ ਹੋ ਰਹੇ ਹਾਂ। ਕੋਈ ਐਸੀ ਬਿਰ ਬਣਾਓ ਤੇਰੇ ਚਰਨਾਂ ਨਾਲ ਬਣ ਆ ਜਾ ਸਾਡੀ ਕਿਰਪਾ ਕਰੋ। ਜੇ ਮੈਂ ਆਪਣੇ ਆਪ ਵੱਲ ਵੇਖਣਾ ਤੇ ਔਗਣ ਬੜੇ ਨੇ, ਜਦ ਮੈਂ ਵੇਖਾਂ ਔਗਣ ਆਪਣੇ ਤਾਂ ਕੁਝ ਨਹੀਂ ਮੇਰੇ ਪੱਲੇ। ਜਦੋਂ ਅਸੀਂ ਆਪਣੇ ਆਪ ਵੱਲ ਵੇਖਦੇ ਹਾਂ ਤੇ ਗੁਨਾਹਾਂ ਦੇ ਭਰੇ ਪਏ ਹਾਂ, ਔਗਣਾਂ ਦੇ ਭਰੇ ਪਏ ਹਾਂ, ਪਰ ਸੱਚੇ ਪਾਤਸ਼ਾਹ ਜੇ ਤੁਹਾਡੀ ਰਹਿਮਤ ਹੋ ਜਾਏਗੀ ਫੇਰ ਹੀ ਹੋਏਗੀ ਬੱਲੇ ਬੱਲੇ। ਆਖੋ ਸਤਨਾਮ, ਕਿਰਪਾ ਫੇਰ ਹੀ ਹੋਏਗੀ, ਮਿਹਰ ਕਰੋ। ਲਵਾਓ ਸਾਰੇ ਮਾਰ ਦੇ ਚਰਨਾਂ ਚ ਅਰਜ ਕਰੀਏ ਸੱਚੇ ਪਾਤਸ਼ਾਹ
ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ, ਬੇੜਾ ਮੇਰੀ ਜਿੰਦੜੀ ਦਾ
ਮੇਰੀ
ਮਿਹਰ ਅਪਾਵ ਉਹ ਡੁੱਬਦੇ ਪੱਥਰ ਤਾਰੇ ਤੇ ਸਾਧ ਸੰਗਤ ਜਿਹੜੇ ਪਿਆਰ ਵਾਲੇ ਆ ਉਹ ਕਦੇ ਵੀ ਆਪਣੇ ਗੁਰੂ ਦਾ ਦੁਆਰਾ ਛੱਡ ਕੇ ਕਿਸੇ ਹੋਰ ਦਰ ਤੇ ਨਹੀਂ ਜਾਂਦੇ ਸਤਿਕਾਰ ਸਭ ਦਾ ਤੇ ਬਣਨਾ ਇੱਕ ਦੇ ਇਹੀ ਸਾਡੇ ਸਤਿਗੁਰਾਂ ਨੇ ਸਾਨੂੰ ਸਿਖਾਇਆ
ਜੋ ਮਰਜ਼ੀ ਹੋ ਜਾਏ ਭਾਵੇਂ ਉਹ ਤੇ ਸਦਾ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਭਾਵੇਂ ਅਮੀਰੀ ਤੋਂ ਗਰੀਬੀ ਆ ਜਾਏ ਲੱਖਾਂ ਤੋਂ ਕੱਖਾਂ ਪਤੀ ਬਣ ਜਾਈਏ ਭਾਵੇਂ ਵੱਡੇ ਵੱਡੇ ਮਹਿਲਾਂ ਤੋਂ ਸਾਨੂੰ ਛੱਪਰੀਆਂ ਵਿੱਚ ਰਹਿਣਾ ਪਵੇ ਭਾਵੇਂ ਵੱਡੇ ਵੱਡੇ ਅਸੀਂ ਜ਼ਿਮੀਂਦਾਰ ਹੋਈਏ ਬੜੇ ਧਨਾੜ ਹੋਈਏ ਦਿਹਾੜੀਆਂ ਕਰਨ ਤੇ ਭਾਵੇਂ ਮਜਬੂਰ ਹੋਣਾ ਪਵੇ ਪਰ ਤੇਰਾ ਦਰ ਨਾ ਛੱਡੀਏ ਤੇਰਾ ਦਰ ਨਾ ਛੱਡੀਏ ਇਹ ਪਿਆਰ ਵਾਲੇ ਕਹਿੰਦੇ ਸੂਲੀ ਉੱਤੇ ਟੰਗ ਦੇ ਮੈਨੂੰ ਪੁੱਠੀ ਭਾਵੇਂ ਖੱਲ ਲੁਹਾ ਦੇ ਡੇਗਾਂ ਵਿੱਚ ਉਬਾਲੇ ਦੇ ਦੇ ਪੈਰਾਂ ਹੇਠਾਂ ਅੱਗ ਵਿਛਾ ਦੇ ਪੁੱਠਾ ਕਰਕੇ ਭਾਵੇਂ ਸਾਈਆਂ ਪੁੱਠਾ ਕਰਕੇ ਭਾਵੇਂ ਸਾਈਆਂ ਤੂੰ ਲਮਕਾ ਦੇ ਖੂਹੇ ਅੰਦਰ ਜਿਉਂ ਭਾਵੇ ਤਿਉਂ ਰੱਖੀ ਐ ਪਰ ਰੱਖੀ ਆਪਣੇ ਬੂਹੇ ਅੰਦਰ ਕਹਿੰਦੇ ਭਾਵੇਂ ਡੇਗਾਂ ਚ ਉਬਾਲੇ ਦੇ ਦੇ ਭਾਵੇਂ ਪੈਰਾਂ ਥੱਲੇ ਅੱਗ ਵਿਛਾ ਦੇ ਭਾਵੇਂ ਪੁੱਠਾ ਕਰਕੇ ਖੂਹ ਚ ਲਮਕਾ ਦੇ ਪਰ ਲਮਕਾਈ ਆਪਣੇ ਬੂਹੇ ਚ ਕਿਸੇ ਹੋਰ ਬੂਹੇ ਤੇ ਨਾ ਲਮਕਾਈ ਮੈਂ ਪੁੱਠਾ ਹੋ ਕੇ ਖੂਹ ਵਿੱਚ ਲਟਕਣ ਨੂੰ ਤੇ ਤਿਆਰ ਹਾਂ ਪਰ ਜਿੱਥੇ ਮੈਂ ਲਟਕ ਰਿਹਾ ਹੋਵਾਂ ਉਹ ਬੂਹਾ ਤੇਰਾ ਹੋਵੇ ਉਹ ਦਰਵਾਜ਼ਾ ਤੇਰਾ ਹੋਵੇ ਇਹੀ ਗੱਲ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰੋਂ ਹਲੇ ਕਹਿੰਦੇ ਤੂੰ ਤੇ ਮਾਰ ਹੀ ਦੇ ਭਾਵੇਂ ਪਰ ਤੇਰਾ ਬੂਹਾ ਛੱਡ ਕੇ ਕਿਸੇ ਹੋਰ ਤੇ ਨਾ ਜਾਈਏ ਅਸੀਂ ਵੀ ਕਹੀਏ ਬਾਰ ਪਰਾਇਆ ਬੈਸਣਾ ਬਾਰ ਪਰਾਇਆ ਕਰੀਏ ਮਹਾਰਾਜ ਜੀ ਸਾਡੀ ਇੰਨੀ ਸ਼ਰਧਾ ਬਣਾ ਦਿਓ ਸਾਨੂੰ ਕਦੇ ਕਿਸੇ ਹੋਰ ਬੂਹੇ ਤੇ ਜਾਣਾ ਨਾ ਪਵੇ ਅਸੀਂ ਤੇ ਬੜੀ ਛੇਤੀ ਡੋਲ ਜਾਂਦੇ ਹਾਂ ਐਸੀ ਕਿਰਪਾ ਕਰੋ ਬਸ ਤੇਰਾ ਹੀ ਰੰਗ ਚੜਿਆ ਰਹਿ ਜਿਵੇਂ ਬਾਬਾ ਫਰੀਦ ਸਾਹਿਬ ਕਹਿ ਰਹੇ ਨੇ
ਓ ਸਾਈ ਮੁਝੇ ਨਾ ਦੇ
ਪਰਾਇਆ ਬੈਸਣਾ ਸਾਈ ਮੁਝ ਨਾ ਦੇ ਜੇ ਤੂੰ ਐਵੇਂ ਰੱਖਸੀ ਤਾਂ ਜੀਉ ਸਰੀਰੋਂ ਲੈ ਕਹਿੰਦੇ ਮਰਨਾ ਮਨਜ਼ੂਰ ਆ ਪਰ ਤੇਰਾ ਦਰ ਨਾ ਛੱਡਾਂ ਕਦੇ ਤੇ ਲਓ ਹੁਣ ਮੈਂ ਅਰਜ ਕਰਨ ਲੱਗਿਆ ਅਸੀਂ ਰੋਜ਼ ਅਰਦਾਸ ਕਰਨੇ ਆ ਤੇ ਉਹਨਾਂ ਗੁਰਸਿੱਖਾਂ ਨੂੰ ਯਾਦ ਕਰਨੇ ਆ ਜਿਨ੍ਹਾਂ ਨੇ ਸੱਚਮੁੱਚ ਦੇਗਾਂ ਚ ਉਬਾਲੇ ਤੇ ਖਾ ਲਏ ਜਿਨ੍ਹਾਂ ਨੇ ਆਪਣੇ ਬੰਦ ਬੰਦ ਤੇ ਕਟਾ ਲਏ ਜਿਨ੍ਹਾਂ ਨੇ ਆਪਣੇ ਖੋਪੜ ਤੇ ਲੁਹਾ ਲਏ ਜਿਹੜੇ ਆਰਿਆਂ ਥੱਲੇ ਖੜ ਗਏ ਰੂਹ ਵਿੱਚ ਲਪੇਟ ਕੇ ਸਾੜ ਦਿੱਤੇ ਗਏ ਬੀਬੀਆਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਚ ਹਾਰ ਤੇ ਪਵਾ ਲਏ ਪਰ ਉਹਨਾਂ ਨੇ ਬਾਜਾਂ ਵਾਲੇ ਦਾ ਦਰ ਨਹੀਂ ਛੱਡਿਆ ਖੁਸਰਨਾ
ਸ੍ਰੀ ਵਾਹਿਗੁਰੂ
ਬੜੇ ਲੋਕ ਇੱਦਾਂ ਦੇ ਵੀ ਮਿਲਦੇ ਆ ਜਿਹੜੇ ਕਹਿਣਗੇ ਜੀ ਸਿੱਖ ਕੌਮ ਦਾ ਪ੍ਰਚਾਰ ਘੱਟ ਗਿਆ ਪ੍ਰਚਾਰ ਤੇ ਹੈ ਹੀ ਨਹੀਂ ਕਈ ਇੱਦਾਂ ਵੀ ਕਹਿ ਦੇਣਗੇ ਪਰ ਸਤਸੰਗ ਜੀ ਜਿਹੜੀ ਸਿੱਖ ਪੰਥ ਦੀ ਅਰਦਾਸ ਹੈ ਉਹ ਕੋਈ ਮੰਨਣ ਵਾਲਾ ਹੋਵੇ ਹੀ ਬੜਾ ਵੱਡਾ ਪ੍ਰਚਾਰ ਹੈ ਕੋ
ਸਤਨਾਮ
ਪ੍ਰਚਾਰ ਦੇ ਹੀ ਬੜਾ ਵੱਡਾ ਅਸੀਂ ਰੋਜ਼ ਅਰਦਾਸ ਕਰਨੇ ਆ ਅਰਦਾਸ ਦਾ ਨਿਯਮ ਹੈ ਹੱਥ ਜੋੜ ਕੇ ਖਲੋਵੋ ਅੱਖਾਂ ਬੰਦ ਕਰ ਲਓ ਤੇ ਯਾਦ ਕਰੋ ਗੁਰ ਭਾਈ ਸਾਹਿਬ ਜੀ ਅਰਦਾਸ ਕਰੀ ਜਾਣ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਜੋ ਬੋਲ ਰਿਹਾ ਭਾਈ ਸਾਹਿਬ ਜੀ ਬੋਲ ਰਹੇ ਨੇ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਆਈ ਜਾਵੇ ਦਸਵੇਂ ਪਾਤਸ਼ਾਹ ਦਾ ਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਤੱਕ ਨਾਮ ਲਏ ਜਾਂਦੇ ਨੇ ਸੁਰਤ ਕਰਕੇ ਇੱਦਾਂ ਲੱਗੇ ਵੀ ਸਾਹਮਣੇ ਹੀ ਨੇ ਉਸ ਤੋਂ ਬਾਅਦ ਫਿਰ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਸ ਤੋਂ ਬਾਅਦ ਫਿਰ ਅਸੀਂ ਯਾਦ ਕਰਨੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਧੇ ਬੀਬੀਆਂ ਨੇ ਮੀਰ ਮੰਨੂ ਦੀਆਂ ਜੇਲ੍ਹਾਂ ਅੰਦਰ ਸਵਾ ਸਵਾ ਮਣ ਦੇ ਪੀਸਣੇ ਪੀਸੇ ਖੰਨੇ ਖੰਨੇ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਚ ਹਾਰ ਪਵਾਏ ਤਿੰਨਾਂ ਸਿੰਘਾਂ ਸਿੰਘਣੀਆਂ ਦੀ ਮਹਾਨ ਫਿਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਅਸੀਂ ਰੋਜ਼ ਕਹਿੰਦੇ ਹਾਂ ਨਾ ਧਿਆਨ ਦਿਓ ਹੁਣ ਅਸੀਂ ਵਾਹਿਗੁਰੂ ਤੇ ਕਹਿ ਦਿੰਦੇ ਹਾਂ ਭਾਈ ਸਾਹਿਬ ਦੇ ਕਹਿਣ ਤੇ ਧਿਆਨ ਨਹੀਂ ਧਰਦੇ ਆਖ ਸਤਨਾਮ
ਸ੍ਰੀ ਵਾਹਿਗੁਰੂ
ਉਹ ਕਹਿੰਦੇ ਧਿਆਨ ਧਰ ਕੇ ਧਿਆਨ ਧਰੋ ਵੀ ਭਾਈ ਤਾਰੂ ਸਿੰਘ ਜੀ ਜਦੋਂ ਗੱਲ ਆਏ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਆਇਆ ਭਾਈ ਮਤੀ ਦਾਸ ਸਾਡੀਆਂ ਅੱਖਾਂ ਇਸੇ ਕਰਕੇ ਆਖਿਆ ਸਿਖਾ ਦੋ ਟਾਈਮ ਨਿਤਨੇਮ ਕਰੋ ਦੋਵੇਂ ਵੇਲੇ ਅਰਦਾਸ ਕਰੋ ਅਰਦਾਸ ਵੇਲੇ ਇਹਨਾਂ ਦਾ ਨਾਂ ਜ਼ਰੂਰ ਲਈ ਤਾਂ ਜੋ ਸਾਨੂੰ ਸਾਡਾ ਇਤਿਹਾਸ ਸਾਡਾ ਵਿਰਸਾ ਭੁੱਲ ਨਾ ਜਾਏ ਇਸੇ ਕਰਕੇ ਆਖਿਆ ਅਰਦਾਸ ਦੋ ਵੇਲੇ ਕਰਨੀ ਸਿੱਖ ਦਾ ਨਿਯਮ ਹੈ ਸਿੱਖ ਦੋ ਵੇਲੇ ਅਰਦਾਸ ਕਰਦਾ ਹਰ ਰੋਜ਼ ਜਿੱਥੇ ਮਰਜ਼ੀ ਹੋਵੇ ਭਾਵੇਂ ਗੱਡੀ 'ਚ ਹੋਵੇ ਭਾਵੇਂ ਬੱਸ 'ਚ ਹੋਵੇ ਭਾਵੇਂ ਘਰ ਹੋਵੇ ਭਾਵੇਂ ਮੰਡੀ 'ਚ ਹੋਵੇ ਜਿਹੜਾ ਸੱਚਮੁੱਚ ਪਿਆਰ ਨਾਲ ਜੁੜਿਆ ਨਿਤਨੇਮੀ ਹੈ ਉਹਨੇ ਨਿਤਨੇਮ ਕਰਕੇ ਤੇ ਅਰਦਾਸ ਕਰਨੀ ਹੀ ਕਰਨੀ ਬੜੀਆਂ ਕਮਾਈ ਵਾਲੀਆਂ ਰੂਹਾਂ ਹੈਗੀਆਂ ਨੇ ਹਜੇ ਘਰਾਂ 'ਚ ਬੈਠੇ ਨੇ ਪਰਿਵਾਰਾਂ 'ਚ ਰਹਿੰਦੇ ਨੇ ਘਰਾਂ 'ਚ ਰਹਿੰਦੇ ਵੀ ਸੰਤ ਨੇ ਆਖੋ ਸਤਨਾਮ ਕਈ ਮੇਰੇ ਵਰਗੇ ਘਰ ਬਾਰ ਛੱਡ ਕੇ ਵੀ ਖਰੇ ਸੰਤ ਬਣ ਸਕਣ ਕਿ ਨਾ ਪਰ ਉਹ ਘਰਾਂ ਵਿੱਚ ਰਹਿੰਦੇ ਹੋਏ ਵੀ ਸਾਧੂ ਨੇ ਜਿਨ੍ਹਾਂ ਨੇ ਆਪਣਾ ਨਿਤਨੇਮ ਕਦੇ ਨਹੀਂ ਛੱਡਿਆ ਜਿਨ੍ਹਾਂ ਨੇ ਦੋਵੇਂ ਵੇਲੇ ਦੀ ਅਰਦਾਸ ਕਦੇ ਨਹੀਂ ਛੱਡੀ ਜਿਨ੍ਹਾਂ ਨੇ ਰਹਿਰਾਸ ਸਾਹਿਬ ਕਦੇ ਨਹੀਂ ਛੱਡੀ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੀ ਕਰਨਾ ਜੋ ਮਰਜ਼ੀ ਹੋ ਜਾਏ ਜਿੱਥੇ ਮਰਜ਼ੀ ਹੋਣ ਨਿਤਨੇਮ ਨਹੀਂ ਛੱਡਦੇ ਆਪਣਾ ਨਿਭਾ ਰਹੇ ਨੇ ਸਤਿਗੁਰ ਦੀ ਮਿਹਰ ਨਾਲ ਬੜੇ ਇਹੋ ਜਿਹੇ ਗੁਰਸਿੱਖ ਸਤਸੰਗ ਧਿਆਨ ਦਿਓ ਜਦੋਂ ਖੋਪਰ ਲੁਹਾਉਣ ਦੀ ਗੱਲ ਆਉਂਦੀ ਆ ਤੇ ਪੂਲੇ ਨਗਰ ਦਾ ਵਸਨੀਕ ਭਾਈ ਤਾਰੂ ਸਿੰਘ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਭਾਈ ਤਾਰੂ ਸਿੰਘ ਸਿੰਘ ਸਾਹਿਬ ਬੜੀ ਵੱਡੀ ਕੁਰਬਾਨੀ ਉਹਨਾਂ ਦੀ ਸਿੱਖ ਇਤਿਹਾਸ ਚ ਕੁਰਬਾਨੀ ਸ਼ਹਾਦਤ ਕਾਹਦੇ ਵਾਸਤੇ ਬਸ ਕਹਿੰਦੇ ਕੇਸ ਨਹੀਂ ਕਤਲ ਹੋਣ ਦੇਣੇ ਆਖੋ
ਸਤਨਾਮ
ਵੀ ਜੇ ਆਪਾਂ ਜਾਈਏ ਨਾ ਬਹੁਤਾ ਵਿਸਥਾਰ ਵਿੱਚ ਭਾਈ ਤਾਰੂ ਸਿੰਘ ਜੀ ਹੁਣਾਂ ਦੇ ਜੀਵਨ ਬਾਰੇ ਜੇ ਆਪਾਂ ਵਿਚਾਰ ਕਰੀਏ ਜੇ ਤੇ ਜਾਈਏ ਬਹੁਤਾ ਵਿਸਥਾਰ ਪੂਰਾ ਹੀ ਫਿਰ ਤੇ ਆਪਾਂ ਨੂੰ ਘੱਟ ਤੋਂ ਘੱਟ 4-5 ਦਿਨ ਚਾਹੀਦੇ ਫਿਰ ਭਾਈ ਤਾਰੂ ਸਿੰਘ ਦਾ ਜੀਵਨ ਕੁਛ ਤੁਛ ਜੀ ਵਿਚਾਰ ਹੋਏਗੀ ਗੁਰਮੁਖਾਂ ਦਾ
ਰੱਬ ਦੇ ਪਿਆਰਿਆਂ ਦਾ ਜੀਵਨ ਅਸੀਂ ਕਹਿ ਨਹੀਂ ਸਕਦੇ। ਉਹ ਤੇ ਬੜੀ ਵੱਡੀ ਗੱਲ ਆ। ਉਹ ਤੇ ਸਤ ਸੰਗਤ ਵੇਦ ਕਿਤੇਬ ਵੀ ਜਵਾਬ ਦੇ ਗਏ, ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਣਾ ਹੈ, ਜੇਤਾ ਸੁਣਾ ਤੇਤਾ ਬਖਿਆ। ਸਾਧੂਆਂ ਦੀ ਮਹਿਮਾ ਨੂੰ ਵੇਦ ਵੀ ਨਹੀਂ ਕਥਨ ਕਰ ਸਕੇ। ਉਹ ਭਾਈ ਤਾਰੂ ਸਿੰਘ ਸੀ ਜਿਹਨੇ ਮਨ ਸਾਧਿਆ ਹੋਇਆ ਸੀ। ਬੜੀ ਕੱਲ ਨਾ ਕੱਲ ਪੂਲੇ ਨਗਰ ਦਾ ਵਸਨੀਕ ਆਪਾਂ ਸੰਖੇਪ ਜੀ ਵਿਚਾਰ ਕਰਨੇ। ਸੰਖੇਪ ਸਮਝਣ ਵਾਲੇ ਤੇ ਬੜੀ ਛੇਤੀ ਸਮਝ ਆਉਂਦੇ ਆ, ਕਈ ਏਦਾਂ ਦੇ ਵੀ ਆ ਜਿੰਨਾ ਮਰਜ਼ੀ ਸਮਝਾਈ ਜੋ 10 ਵਾਰੀ ਕਹੀ ਜੋ ਫਿਰ ਵੀ ਨਹੀਂ ਪਤਾ ਲੱਗਦਾ ਵੀ ਕੀ ਕਿਹਾ। ਜਿਨ੍ਹਾਂ ਦੀ ਪੂਰੀ ਸੁਰਤ ਜੁੜੀ ਹੋਏਗੀ ਉਹ ਕੱਲੀ ਕੱਲੀ ਗੱਲ ਨੂੰ ਸਮਝਣਗੇ। ਉਹਨਾਂ ਦੇ ਸਾਹਮਣੇ ਭਾਈ ਤਾਰੂ ਸਿੰਘ ਇੱਦਾਂ ਹੋਏਗਾ ਕਿ ਜੋ ਹੋਇਆ ਇਹ ਸਾਡੇ ਸਾਹਮਣੇ ਹੀ ਹੋ ਰਿਹਾ, ਜਿਹੜੇ ਪੂਰਾ ਮਨ ਜੋੜ ਕੇ ਬੈਠੇ। ਪੂਰਾ ਧਿਆਨ ਦਿਓ, ਭਾਈ ਤਾਰੂ ਸਿੰਘ ਜੀ ਪੂਲੇ ਨਗਰ ਦੇ ਵਸਨੀਕ ਸਨ। ਉਹ ਪੂਲਾ ਜਿਹੜਾ ਲਾਹੌਰ ਤੋਂ 45 ਮੀਲ ਦੀ ਵਿੱਥ ਤੇ ਸੀ, ਪੂਲਾ ਨਗਰ। ਭਾਈ ਤਾਰੂ ਸਿੰਘ ਬੜਾ ਸਾਦਾ ਜਿਹਾ ਜੀਵਨ ਉਹਨਾਂ ਦਾ, ਜ਼ਿਮੀਂਦਾਰੀ ਦਾ ਕਿੱਤਾ ਸੀ ਉਹਨਾਂ ਦਾ, ਸੋਹਣਾ ਕਾਰ ਵਿਹਾਰ, ਖੇਤੀਬਾੜੀ ਦਾ ਕੰਮ ਕਰਨਾ। ਹਲ ਵਾਹੁਣੇ ਅੱਜ ਵਾਲੀਆਂ ਖੇਤੀਆਂ ਨਹੀਂ ਸਨ, ਹਲ ਵਾਹੁਣਾ, ਮਿਹਨਤ ਕਰਨੀ ਤੇ ਜਿੰਨੀ ਕੁ ਹੋਣੀ। ਉੱਥੇ ਨੇੜੇ ਇੱਕ ਬੜਾ ਭਾਰੀ ਜੰਗਲ ਸੀ, ਉਹਨਾਂ ਜੰਗਲਾਂ ਦੇ ਵਿੱਚ ਸਿੰਘਾਂ ਨੇ ਆਉਣਾ, ਭਾਈ ਤਾਰੂ ਸਿੰਘ ਨੇ ਉਹਨਾਂ ਦੀ ਜਾ ਕੇ ਸੇਵਾ ਕਰਨੀ, ਕਦੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਦੇਣਾ, ਕਦੇ ਘਰੋਂ ਬਣਾ ਕੇ ਬਸਤਰ ਲੈ ਜਾਣੇ, ਸਿੰਘਾਂ ਦੇ ਵਿੱਚ ਵੰਡਣੇ ਵੀ ਲਓ ਭਾਈ ਹੁਣ ਖਾਲਸੇ ਤੇ ਇਹ ਜਿਹੜੀ ਸਦੀ ਆਈ ਆ, ਇਹ ਸਮਾਂ ਏਦਾਂ ਦਾ 17ਵੀਂ 18ਵੀਂ ਸਦੀ ਜਦੋਂ ਖਾਲਸੇ ਉੱਤੇ ਬੜਾ ਭਿਆਨਕ ਸਮਾਂ ਆਇਆ ਵੀ ਸਿੰਘ ਜੰਗਲਾਂ ਵਿੱਚ ਲੁਕਦੇ ਫਿਰਦੇ ਨੇ, ਘਰ ਬਾਰ ਲੁੱਟੇ ਗਏ ਤੇ ਜੰਗਲਾਂ ਦੇ ਵਿੱਚ ਫਿਰਦੇ ਨੇ, ਕਈ ਕਈ ਦਿਨ ਪ੍ਰਸ਼ਾਦਾ ਨਹੀਂ ਮਿਲਦਾ। ਉਦੋਂ ਭਾਈ ਤਾਰੂ ਸਿੰਘ ਹੋਣਾ ਨੇ ਉਹਨਾਂ ਦੀ ਮਦਦ ਕਰਨੀ, ਜਾਨ ਤਲੀ ਤੇ ਰੱਖ ਕੇ ਪ੍ਰਸ਼ਾਦਾ ਛਕਾਉਣਾ। ਤੇ ਭਾਈ ਤਾਰੂ ਸਿੰਘ ਇਕੱਲੇ ਸਿੰਘਾਂ ਨੂੰ ਹੀ ਪ੍ਰਸ਼ਾਦਾ ਨਹੀਂ ਸੀ ਛਕਾਉਂਦੇ, ਇਲਾਕੇ ਵਿੱਚ ਪੂਲੇ ਦੇ ਇਲਾਕੇ ਵਿੱਚ ਕੋਈ ਵੀ ਬੰਦਾ ਭੁੱਖਾ ਨਹੀਂ ਸੀ ਸੌਂਦਾ, ਜਿਹਨੂੰ ਭਾਵੇਂ ਕੋਈ ਮੁਸਲਮਾਨ ਸੀ ਭਾਵੇਂ ਕੋਈ ਹਿੰਦੂ ਸੀ, ਜਿਹਨੂੰ ਅੱਜ ਲੱਗਣਾ ਵੀ ਪ੍ਰਸ਼ਾਦਾ ਭਾਈ ਤਾਰੂ ਸਿੰਘ ਕੋਲ ਜਾ ਕੇ ਛਕਣਾ, ਭਾਈ ਤਾਰੂ ਸਿੰਘ ਦੇ ਘਰ ਅੱਠੋ ਪਹਿਰ ਗੁਰੂ ਕਾ ਲੰਗਰ ਚੱਲਦਾ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਰਾਤ ਅਰਜ ਕੀਤੀ ਸੀ, ਅਸਵਮੇਧ ਜਗ ਫਲ ਸਿੱਖ ਕੋ ਜਵਾਏ ਕ, ਅਸਵਮੇਧ ਜਗ ਕਰਾਉਣ ਜਿੰਨਾ ਫਲ ਹੈ ਕਿਸੇ ਨੂੰ ਪ੍ਰਸ਼ਾਦਾ ਛਕਾ ਦੇਣਾ। ਤੇ ਸਾਧ ਸੰਗਤ ਭਾਈ ਤਾਰੂ ਸਿੰਘ ਬੜੀ ਸੇਵਾ ਕਰਦੇ ਨੇ ਡਟ ਕੇ, ਗੁਰਮੁਖਾਂ ਦੀ ਸਿੰਘਾਂ ਦੀ ਕੋਈ ਆ ਜਾਏ ਹਰੇਕ ਦੀ ਸੇਵਾ, ਕੋਈ ਹਿੰਦੂ ਆ ਜਾਏ ਕੋਈ ਮੁਸਲਮਾਨ ਆ ਜਾਏ, ਜਿਹਨੇ ਆ ਕੇ ਆਖਣਾ ਭਾਈ ਸਾਹਿਬ ਪ੍ਰਸ਼ਾਦਾ ਛਕਣਾ ਬੈਠੋ ਭਾਈ, ਫਿਰ ਬੜੀ ਸੇਵਾ ਕਰਨੀ। ਗਰੀਬ ਦੀ ਲੜਕੀ ਦੀ ਸ਼ਾਦੀ ਆ ਗਈ, ਜਿਵੇਂ ਮਰਜ਼ੀ ਔਖ ਸੌਖ ਝੱਲ ਲੈਣੀ, ਆਪ ਛੋਲੇ ਖਾ ਕੇ ਵੀ ਗੁਜ਼ਾਰਾ ਕਰ ਲੈਣਾ, ਪਰ ਸਿੰਘਾਂ ਦੀ ਮਦਦ ਕਰਨੀ, ਘਰੋਂ ਭੁੱਖਾ ਨਹੀਂ ਜਾਣ ਦੇਣਾ ਕੋਈ। ਗੁਰੂ ਨਾਨਕ ਦੇ ਘਰ ਦਾ ਮਾਰਗ ਇਹ ਆ ਭਾਈ, ਧਰਮ ਸਾਰੇ ਚੰਗੇ ਨੇ। ਜੇ ਅਸੀਂ ਕਹਿੰਦੇ ਹਾਂ ਮਹਾਰਾਜਾ ਰਣਜੀਤ ਸਿੰਘ ਨੇ ਹਰਿਮੰਦਰ ਸਾਹਿਬ ਤੇ ਸੋਨਾ ਚੜਾਇਆ, ਤੇ ਮਹਾਰਾਜਾ ਰਣਜੀਤ ਸਿੰਘ ਨੇ ਅਨੇਕਾਂ ਮੰਦਰ ਵੀ ਬਣਾਏ ਨੇ, ਮਹਾਰਾਜਾ ਰਣਜੀਤ ਸਿੰਘ ਨੇ ਮਸੀਤਾਂ ਵੀ ਬੜੀਆਂ ਬਣਵਾਈਆਂ ਨੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਹਰਗੋਬਿੰਦਪੁਰ ਦੇ ਵਿੱਚ ਵੀ ਇੱਕ ਮਸੀਤ ਬਣਾਈ ਮੁਸਲਮਾਨਾਂ ਦੀ, ਕਿਉਂਕਿ ਮੁਸਲਮਾਨ ਸਾਰੇ ਮਾੜੇ ਨਹੀਂ, ਸਾਰੇ ਚੰਗੇ ਨਹੀਂ, ਤੇ ਸਿੱਖ ਵੀ ਸਾਰੇ ਮਾੜੇ ਨੇ। ਜੇ ਆਪਾਂ ਕਹੀਏ ਵੀ ਮੁਸਲਮਾਨ ਮਾੜੇ ਤੇ ਸਿੱਖ ਚੰਗੇ, ਖਿਮਾ ਕਰਿਓ ਪਿਆਰਿਓ, ਜੇ ਸਿੱਖਾਂ ਵਿੱਚ ਚੜ੍ਹਦੀ ਕਲਾ ਵਾਲੇ ਨੇ ਤੇ ਗਦਾਰ ਵੀ ਹੈਗੇ। ਆਖੋ ਸਤਨਾਮ। ਕਹਿੰਦੇ ਸਿੱਖ ਨਾ ਸਿੱਖ ਨੂੰ ਮਾਰੇ ਇਹ ਕੌਮ ਕਦੇ ਨਾ ਹਾਰੇ, ਨਹੀਂ ਸੀ ਅਕਾਲ ਤਖਤ ਸਾਹਿਬ ਢਹਿੰਦਾ ਜੇ ਕਿਤੇ ਸਿੱਖ ਗਦਾਰੀ ਨਾ ਕਰਦੇ, ਨਹੀਂ ਸੀ ਤੋਪਾਂ ਚੱਲਦੀਆਂ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਤੇ ਤੋਪਾਂ ਕਦੇ ਨਾ ਚੱਲਦੀਆਂ ਜੇ ਸਿੱਖ ਗਦਾਰੀ ਨਾ ਕਰਦੇ। ਇਹ ਹੋਇਆ ਹੀ ਇਸੇ ਕਰਕੇ। ਤੇ ਸਤਸੰਗ ਧਿਆਨ ਦਿਓ, ਜੇ ਪਿਆਰ ਵਾਲੇ ਨੇ ਸਾਡੇ ਚ ਠਗਦਾਰ ਵੀ ਹੈਗੇ ਆ, ਜੇ ਸਤਸੰਗ ਹਿੰਦੂਆਂ ਵਿੱਚ ਮਾੜੇ ਸਨ ਤੇ ਉਹਨਾਂ ਵਿੱਚ ਚੰਗੇ ਵੀ ਹੈਗੇ ਸੀ ਬੜੇ, ਜੇ ਮੁਸਲਮਾਨਾਂ ਵਿੱਚ ਕਹੀਏ ਔਰੰਗਜ਼ੇਬ ਬਾਦਸ਼ਾਹ ਸੀ, ਮੱਸਾ ਰੰਗੜ ਸੀ, ਜ਼ਕਰੀਆ ਖਾਨ ਸੀ, ਫਰੁਖਸੀਅਰ ਖਾਨ ਸੀ, ਤੇ ਉਹਨਾਂ ਦੇ ਵਿੱਚ ਹੀ ਸੀ ਗਨੀ ਖਾਨ ਤੇ ਨਬੀ ਖਾਨ, ਉਹਨਾਂ ਦੇ ਵਿੱਚ ਹੀ ਸੀ ਪੀਰ ਬੁੱਧੂ ਸ਼ਾਹ ਜਿਹਨੇ ਚਾਰ ਪੁੱਤ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਕਰਤੇ, ਉਹਦੇ ਉਹਨਾਂ ਵਿੱਚ ਸੀ ਨਿਹੰਗ ਖਾਂ ਕੋਟਲੇ ਵਾਲਾ, ਉਹਨਾਂ ਦੇ ਵਿੱਚ ਹੀ ਮਲੇਰਕੋਟਲੇ ਦਾ ਨਵਾਬ ਜਿਹਨੇ ਹਾਂ ਦਾ ਨਾਰਾ ਮਾਰਿਆ ਸੀ ਉਹਨਾਂ ਵਿੱਚ ਹੀ ਸੀ। ਮਾੜੇ ਤੇ ਚੰਗੇ ਲੋਕ ਸਾਰੇ ਧਰਮਾਂ 'ਚ ਨੇ, ਸਾਰੇ ਵਰਗਾਂ 'ਚ ਨੇ, ਸਾਰੇ ਪਿੰਡਾਂ 'ਚ ਨੇ। ਸਾਡੇ 'ਚ ਵੀ ਮਾੜੇ ਬਹੁਤ ਤੇ ਸਤ ਸੰਗਤ ਮਹਾਰਾਜ ਦਾ ਇਹ ਮਾਰਗ। ਸਤਿਗੁਰ ਕਹਿੰਦੇ ਨੇ ਭਾਈ ਮਜਲੂਮ ਵਾਹਿਗੁਰੂ, ਜ਼ਾਲਮ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ। ਔਰੰਗਜ਼ੇਬ ਬਾਦਸ਼ਾਹ ਨੂੰ ਅਸੀਂ ਮੁਸਲਮਾਨ ਕਹਿੰਦੇ ਹਾਂ, ਪਰ ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਨਹੀਂ ਸੀ। ਮੱਸਾ ਰੰਗੜ ਮੁਸਲਮਾਨ ਨਹੀਂ ਸੀ। ਜ਼ਕਰੀਆ ਖਾਨ ਮੁਸਲਮਾਨ ਨਹੀਂ ਸੀ। ਫਰੋਕਸੀਆਰ ਮੁਸਲਮਾਨ ਨਹੀਂ ਸੀ। ਪਾਪੀ ਬੰਦੇ ਦਾ ਕੋਈ ਦੀਨ ਧਰਮ ਨਹੀਂ ਹੁੰਦਾ। ਸਤਸੰਗ ਜੇ ਕਿਤੇ ਔਰੰਗਜ਼ੇਬ ਬਾਦਸ਼ਾਹ ਪੱਕਾ ਮੁਸਲਮਾਨ ਹੁੰਦਾ ਤੇ ਉਹ ਕੁਝ ਨਾ ਕਰਦਾ ਜੋ ਉਹਨੇ ਕੀਤਾ। ਜੇ ਕਿਤੇ ਵਜੀਦਾ ਪੱਕਾ ਮੁਸਲਮਾਨ ਹੁੰਦਾ ਤੇ ਉਹ ਕੁਝ ਨਾ ਕਰਦਾ ਜੋ ਉਹਨੇ ਕੀਤਾ। ਮੁਸਲਮਾਨ ਜਿਹੜਾ ਪੱਕਾ ਹੋਏਗਾ ਉਹ ਤੇ ਸਾਈ ਮੀਆਂ ਮੀਰ ਵਰਗਾ ਹੋਏਗਾ। ਜਿਹੜਾ ਪੱਕਾ ਮੁਸਲਮਾਨ ਹੋਏਗਾ ਉਹ ਗਨੀ ਖਾਂ, ਨਬੀ ਖਾਂ ਤੇ ਪੀਰ ਬੁੱਧੂ ਸ਼ਾਹ ਵਰਗਾ ਹੋਏਗਾ ਪੱਕਾ। ਤੇ ਜਿਹੜੇ ਪਾਪ ਕਰਨ ਵਾਲੇ ਨੇ ਉਹਨਾਂ ਦਾ ਕੋਈ ਧਰਮ ਨਹੀਂ, ਨਾ ਉਹ ਸਿੱਖ ਨੇ, ਨਾ ਉਹ ਮੁਸਲਮਾਨ ਨੇ, ਨਾ ਉਹ ਹਿੰਦੂ ਨੇ। ਪਾਪੀ ਬੰਦੇ ਦਾ ਕੋਈ ਦੀਨ ਧਰਮ ਨਹੀਂ ਹੁੰਦਾ। ਤੇ ਮਹਾਰਾਜ ਕਹਿੰਦੇ ਨੇ ਸਤਿਕਾਰ ਕਰੋ ਸਭ ਦਾ, ਬਣੋ ਇੱਕ ਦੇ। ਜੇ ਕਿਤੇ ਮਸਜਿਦ ਬਣਾਈ ਹੈ ਮੁਸਲਮਾਨਾਂ ਨੇ ਤੇ ਉੱਥੇ ਗਾਲਾਂ ਕੱਢ ਕੇ ਨਾ ਲੰਘੋ, ਉੱਥੇ ਭੇਟਾ ਦਿਆ ਕਰੋ। ਮਹਾਂਪੁਰਸ਼ ਆਉਂਦੇ ਹੁੰਦੇ ਸੀ, ਭੇਟਾ ਕੀ ਦੇਣੀ ਆ, ਉੱਥੇ ਪੰਜ ਵਾਰੀ ਆਖੋ ਵਾਹਿਗੁਰੂ 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 ਵਾਹਿਗੁਰੂ, ਇਹ ਭੇਟਾ ਦਿਓ ਆਖੋ ਸਤਨਾਮ, ਤੇ ਨਾਲ ਕਹਿ ਦਿਆ ਕਰੋ ਸੱਚੇ ਪਾਤਸ਼ਾਹ ਵੀ ਤੇਰਾ ਹੀ ਘਰ ਹੈ, ਇਹ ਪਰਵਤਗਾਰ ਇਹ ਮਸੀਤ ਬਣੀ ਆ ਤੇ ਘਰ ਤੇ ਤੇਰਾ ਹੀ ਆ, ਇਹਦਾ ਰੂਪ ਕੁਝ ਹੋਰ। ਮੰਦਰ ਹੈ ਉੱਥੋਂ ਇਹ ਨਹੀਂ ਕਹਿਣਾ ਵੀ ਮੰਦਰ ਇਹ ਕੀ, ਇਹ ਕੀ ਗੱਲ ਜੀ, ਮੰਦਰ ਦੇ ਕੋਲੋਂ ਨਹੀਂ ਲੰਘੋ। ਕਹਿੰਦੇ ਇਹ ਵੀ ਕਹਿਣਾ ਵੀ ਇਹ ਵੀ ਤੇ ਘਰ ਤੇਰਾ ਹੀ ਆ, ਇਹ ਵੀ ਤੇਰਾ ਹੀ ਘਰ। ਠੀਕ ਹੈ, ਜਿਵੇਂ ਜਿਵੇਂ ਕਿਸੇ ਦੀ ਮਰਿਆਦਾ, ਜਿਵੇਂ ਕੋਈ ਚੱਲ ਰਿਹਾ, ਪਰ ਹਾਂ ਜੇ ਹਿੰਦੂ ਹੈ ਤੇ ਪੱਕਾ ਹਿੰਦੂ ਬਣੇ, ਜੇ ਮੁਸਲਮਾਨ ਹੈ ਤੇ ਪੱਕਾ ਬਣੇ, ਪੰਜ ਨਵਾਜ਼ਾਂ ਪੜ੍ਹੇ ਰੋਜ਼, ਤੇ ਜੇ ਸਿੱਖ ਹੈ ਫਿਰ ਉਹ ਪੱਕਾ ਬਣੇ, ਉਹ ਪੱਕਾ ਬਣੇ, ਪਰਪੱਕਤਾ ਹੋਵੇ ਜੀਵਨ ਵਿੱਚ। ਧਿਆਨ ਦਿਓ, ਭਾਈ ਤਾਰੂ ਸਿੰਘ ਸਾਰਿਆਂ ਦੀ ਮਦਦ ਕਰਦਾ ਸੀ ਤੇ ਇਲਾਕੇ ਵਿੱਚ ਬੜਾ ਸਤਿਕਾਰ ਸੀ ਉਹਦਾ, ਬੜੀ ਸੋਭਾ ਸੀ, ਬੜੀ ਚੜ੍ਹਦੀ ਕਲਾ ਸੀ। ਰਹੀਮ ਬਖਸ਼ ਮਾਛੀ ਸੀ ਇੱਕ, ਪੱਟੀ ਦੇ ਰਹਿਣ ਵਾਲਾ ਬੜਾ ਗਰੀਬ, ਉਹਦੀ ਇੱਕ ਜਵਾਨ ਲੜਕੀ ਸੀ। ਉੱਥੋਂ ਦੇ ਰਹਿਣ ਵਾਲਾ ਫੌਜ, ਉੱਥੋਂ ਦਾ ਜਰਨੈਲ ਸੀ ਜਿਹੜਾ ਫੌਜਾਂ ਦਾ, ਉਹਦਾ ਮਨ ਜਿਹੜਾ ਸੀ ਬੇਈਮਾਨ ਹੋਇਆ। ਮਾਛੀ ਦੀ ਗਰੀਬ ਲੜਕੀ ਨੂੰ ਜ਼ਬਰਦਸਤੀ ਲੈ ਕੇ ਚੁੱਕ ਕੇ ਉਹ ਕਹਿੰਦਾ ਮੈਂ ਇਹਦੇ ਨਾਲ ਵਿਆਹ ਕਰਾਉਣਾ, ਮੈਂ ਇਹਦੇ ਨਾਲ ਨਿਕਾਹ ਪੜਨਾ। ਉਹਦਾ ਪਿਓ ਬੜੇ ਤਰਲੇ ਕਰਦਾ ਰਿਹਾ, ਵੇਖੋ ਜੀ ਤੁਸੀਂ ਕਿਰਪਾ ਕਰੋ, ਤੁਹਾਨੂੰ ਸਾਡੀ ਹਿਫਾਜ਼ਤ ਵਾਸਤੇ ਰੱਖਿਆ ਗਿਆ ਇੱਥੇ ਪੱਟੀ 'ਚ, ਤੇ ਤੁਸੀਂ ਸਾਡੀਆਂ ਹੀ ਧੀਆਂ ਭੈਣਾਂ ਵੱਲ ਜੇ ਇੱਦਾਂ ਵੇਖੋਗੇ ਫਿਰ ਨਹੀਂ ਗੱਲ ਬਣੇਗੀ। ਉਹ ਕਹਿੰਦਾ ਨਹੀਂ ਮੈਂ ਤੇਰੀ ਲੜਕੀ ਨਾਲ ਵਿਆਹ ਕਰਾਉਣਾ ਜੋ ਮਰਜ਼ੀ ਹੋ ਜਾਵੇ ਭਾਵੇਂ। ਉਹ ਮਾਛੀ ਬੜਾ ਦੁਖੀ ਤੇ ਸਤਸੰਗ ਜੀ ਫਿਰ ਉਹ ਰਹੀਮ ਬਖਸ਼ ਚਲੇ ਗਿਆ ਜ਼ਕਰੀਆ ਖਾਨ ਦੀ ਕਚਹਿਰੀ 'ਚ। ਜ਼ਕਰੀਆ ਖਾਨ ਕਚਹਿਰੀ ਲਈ ਬੈਠਾ, ਉਹਨੇ ਬੜੇ ਮੱਥੇ ਟੇਕੇ, ਤਰਲੇ ਕੀਤੇ, ਮੇਰੀ ਲੜਕੀ ਨੂੰ ਬਚਾਓ ਜੀ, ਤੁਸੀਂ ਤੇ ਸਾਡੀ ਰੱਖਿਆ ਵਾਸਤੇ ਰੱਖੇ ਨੇ ਪਰ ਉਹ ਸਾਡੀ ਧੀ ਨੂੰ ਲੈ ਗਏ, ਬਚਾਓ। ਜ਼ਕਰੀਆ ਖਾਨ ਨੇ ਉਹਦੀ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ, ਕੱਢ ਦਿੱਤਾ ਦਰਬਾਰ 'ਚੋਂ, ਜਾ ਚਲੇ ਜਾ ਇੱਥੋਂ, ਤੇ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤੇ ਖੇਤ ਦਾ ਰਾਖਾ ਕੌਣ ਆ ਭਾਈ, ਜੇ ਵਾੜ ਖੇਤ ਨੂੰ ਖਾਣ ਲੱਗ ਜਾਏ ਤੇ ਖੇਤ ਦਾ ਰਾਖਾ ਕੌਣ ਆ। ਉਹ ਵਿਚਾਰਾ ਮਾਛੀ ਵਾਪਸ ਆਇਆ, ਧੀ ਨੂੰ ਮਿਲਿਆ, ਕਹਿਣ ਲੱਗਾ ਧੀਏ ਜੇਲ੍ਹ ਵਿੱਚ ਤੂੰ ਬੰਦ ਹੈ, ਇਹਨੂੰ ਇਹਨੇ ਤੈਨੂੰ ਮਨਾ ਲੈਣਾ। ਕਹਿਣ ਲੱਗੀ ਬਾਪੂ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ, ਜੇ ਤੈਨੂੰ ਜ਼ਕਰੀਆ ਖਾਨ ਵੱਲੋਂ ਥਾਂ ਉੱਥੇ ਕੋਈ ਧੋਈ ਨਹੀਂ ਨਾ ਮਿਲੀ ਤੇ ਜਾ ਗੁਰੂ ਗੋਬਿੰਦ ਸਿੰਘ ਦੇ ਪਿਆਰਿਆਂ ਕੋਲ ਜਾ, ਉਹ ਮਦਦ ਕਰਨਗੇ। ਹੁਣ ਆਪਾਂ ਬੇਨਤੀਆਂ ਕਰਕੇ ਵੇਖ ਲਈਆਂ ਨੇ, ਨਹੀਂ ਗੱਲ ਬਣੀ ਤੇ ਭਾਈ ਤਾਰੂ ਸਿੰਘ ਪੂਲੇ ਦਾ ਪੂਲੇ ਰਹਿਣ ਵਾਲਾ ਹੈ, ਉਹਦੀ ਸਿੰਘਾਂ ਨਾਲ ਵਾਹਵਾ ਜਾਣ ਪਛਾਣ ਹੈ, ਉਹਨਾਂ ਨੂੰ ਜਾ ਕੇ ਬੇਨਤੀ ਕਰ, ਉਹ ਛਡਾ ਸਕਦੇ ਨੇ, ਮੈਨੂੰ ਹੋਰ ਨਹੀਂ ਕੋਈ। ਹੁਣ ਰਾਖਾ ਹੀ ਗੁਰੂ ਨਾਨਕ ਦਾ ਘਰ ਰਹਿ ਗਿਆ ਬਸ। ਕਹਿੰਦੇ ਜਿਹਦਾ ਕੋਈ ਨਾ ਹੋਵੇ ਉਹਦਾ ਗੁਰੂ ਬਣ ਜਾਂਦਾ, ਤੇ ਜਿਹੜਾ ਗੁਰੂ ਤੋਂ ਆਪਣੀ ਬਾਂਹ ਛਡਾ ਲੈ ਫਿਰ ਉਹਦਾ ਕੋਈ ਵੀ ਨਹੀਂ ਬਣਦਾ। ਜਿਹਦਾ ਕੋਈ ਨਹੀਂ ਉਹਨੂੰ ਗੁਰੂ ਘਰ 'ਚੋਂ ਥਾਂ ਮਿਲ ਜਾਂਦੀ ਹੈ, ਜਿਹਨੂੰ ਬੱਚੇ ਰੋਟੀ ਨਾ ਦੇਣ ਉਹਨੂੰ ਗੁਰਦੁਆਰਿਓਂ ਪ੍ਰਸ਼ਾਦਾ ਮਿਲ ਜਾਂਦਾ, ਅੱਜ ਭੋਜਨ ਵੀ ਮਿਲ ਜਾਂਦਾ, ਭਜਨ ਵੀ ਮਿਲ ਜਾਂਦਾ, ਨਾ ਬੱਚੇ ਪੁੱਛਦੇ ਹੁਣ ਕਿਸੇ ਗੁਰਦੁਆਰੇ ਚਲੇ ਜਾਓ ਵਸਤਰ ਵੀ ਮਿਲ ਜਾਂਦੇ ਨੇ, ਇੱਥੇ ਵੀ ਸਭ ਕੁਝ ਮਿਲੇਗਾ, ਇੱਥੇ ਵੀ ਸੁੱਖ ਮਿਲਣਗੇ ਤੇ ਗਾਂਹ ਵੀ ਮਿਲਣਗੇ। ਹੋਵੇ ਕੋਈ ਪਿਆਰ ਵਾਲਾ ਉਹ ਵੀ ਬੜੇ ਨੇ ਚੰਗਾ ਫਿਰ ਜੇ ਨਾ ਰੋਟੀ ਦਿੱਤੀ ਤੇ ਮੈਂ ਗੁਰਦੁਆਰੇ ਤੁਰ ਜਾਣਾ ਫਿਰ ਵੇਖ ਲਓ ਉਹਦਾ ਕੀ ਫਾਇਦਾ ਇੱਕ ਤੇ ਸੇਵਾ ਹੋਈ ਨਾ ਪਿਆਰ ਵਾਲਾ ਜਿਹੜਾ ਕੋਈ ਮਨੋਂ ਵੀ ਚਲੇ ਜਾਏ ਤੇ ਇੱਕ ਜਿਹਨੂੰ ਬੱਚੇ ਰੋਟੀ ਨਾ ਦੇਣ ਬਾਅਦ ਚ ਬਾਪੂ ਤੰਗ ਆਇਆ ਤੇ ਜਾ ਬੈਠੇ ਗੁਰਦੁਆਰੇ ਉਹਦਾ ਕੋਈ ਫਾਇਦਾ ਨਹੀਂ ਸਾਧ ਸੰਗਤ ਹੁਣ ਕਹਿੰਦੇ ਜਾ ਚਲੇ ਜਾ ਉਹਨਾਂ ਦੇ ਕੋਲ ਅਰਜ ਕਰ ਜਾ ਕੇ ਕਿਰਪਾ ਕਰਨਗੇ ਉਹੀ ਦਰ ਹੈ ਬਚਾਉਣ ਵਾਲਾ ਰੱਬ ਦੇ ਪਿਆਰਿਆਂ ਦੇ ਚਰਨੀ ਲੱਗੋ ਗੁਰਮੁਖਾਂ ਦੀ ਸਭਾ ਚ ਜਾ ਉਹਨਾਂ ਨੂੰ ਬੇਨਤੀ ਕਰ ਫਿਰ ਉਹ ਗਰੀਬ ਮਾਛੀ ਭਾਈ ਤਾਰੂ ਸਿੰਘ ਨੂੰ ਮਿਲਿਆ ਭਾਈ ਤਾਰੂ ਸਿੰਘ ਜੀ ਤੁਸੀਂ ਕੋਈ ਕਿਰਪਾ ਕਰੋ ਉਹ ਫੌਜਦਾਰ ਮੇਰੀ ਲੜਕੀ ਨੂੰ ਜ਼ਬਰਦਸਤੀ ਉਠਾ ਕੇ ਲੈ ਗਿਆ ਜੇਲ੍ਹ ਚ ਕਰ ਲਿਆ ਬੰਦ ਤੇ ਕਹਿੰਦਾ ਮੈਂ ਇਹਦੇ ਨਾਲ ਵਿਆਹ ਕਰਾਉਣਾ ਭਾਈ ਤਾਰੂ ਸਿੰਘ ਕਹਿੰਦੇ ਮਾਛੀਆ ਬਹਿ ਜਾ ਇੱਥੇ ਮੈਂ ਹੁਣੇ ਹੀ ਪ੍ਰਸ਼ਾਦਾ ਲੈ ਕੇ ਚੱਲਿਆ ਤੇ ਉੱਥੇ ਮੈਂ ਚੱਲਿਆ ਪਤਾ ਕਰਨਾ ਜੇ ਜੰਗਲ ਵਿੱਚ ਕੋਈ ਆਏ ਹੋਏ ਗੁਰੂ ਦੇ ਪਿਆਰੇ ਉਹ ਜਦੋਂ ਗਏ ਭਾਈ ਤਾਰੂ ਸਿੰਘ ਜੀ ਅੱਗੇ 10-12 ਸਿੰਘ ਬੈਠੇ ਨੇ ਜਾ ਕੇ ਸਾਰੀ ਗੱਲ ਦੱਸੀ ਵੀ ਇੱਕ ਮਾਛੀ ਦੀ ਲੜਕੀ ਲੈ ਗਏ ਨੇ ਤੇ ਉਹ ਛਡਾਓ ਉਹ ਕਹਿੰਦੇ ਮਾਛੀ ਨੂੰ ਸਾਡੇ ਨਾਲ ਭੇਜੋ ਭਾਈ ਤਾਰੂ ਸਿੰਘ ਦੇ ਕਹੇ ਤੇ ਉਹ ਮਾਛੀ ਨੂੰ ਨਾਲ ਘੋੜੇ ਤੇ ਬਿਠਾ ਲਿਆ ਪੱਟੀ ਗਏ ਜਿਹੜਾ ਵੀ ਅੱਗੇ ਆਇਆ ਬਸ ਸਾਧ ਸੰਗਤ ਉੱਥੇ ਹੀ ਖਤਮ ਕਰਦੇ ਹੋਏ 5-10 ਫੌਜੀ ਵੀ ਮਾਰੇ ਗਏ ਜਿਹੜੇ ਉਹਨਾਂ ਦੇ ਨਾਲ ਦੇ ਸੀ ਸਾਰੇ ਫੌਜ ਵਿੱਚ ਜਿਹੜੇ ਉਸ ਸਮੇਂ ਦੇ ਸਿਪਾਹੀ ਸਨ ਉਹਨਾਂ ਦੇ ਤੇ ਉਹ ਲੜਕੀ ਨੂੰ ਛਡਾ ਕੇ ਉਹਦੇ ਘਰ ਪਹੁੰਚਾ ਦਿੱਤਾ ਲੜਕੀ ਘਰ ਭੇਜ ਦਿੱਤੀ ਬਾਪੂ ਨੇ ਅਗਲੇ ਦਿਨ ਹੀ ਉਹਦਾ ਨਿਕਾਹ ਪੜ ਦਿੱਤਾ ਕਿਤੇ ਹੋਰ ਉਹਦਾ ਵਿਆਹ ਕਰ ਦਿੱਤਾ ਲੜਕੀ ਕਿਤੇ ਚਲੀ ਗਈ ਚਲੋ ਬਚ ਗਈ ਕਹਿਣ ਦਾ ਭਾਵ ਹੁਣ ਜਦੋਂ ਭਾਈ ਤਾਰੂ ਸਿੰਘ ਜੀ ਨੇ ਇਹ ਸਤਸੰਗ ਭਲਾ ਕੀਤਾ ਉਸ ਗਰੀਬ ਮਾਛੀ ਦਾ ਉਹਦੀ ਗਰੀਬ ਦੀ ਲੜਕੀ ਬਚਾਈ ਤੇ ਇਲਾਕੇ ਵਿੱਚ ਬੜੀ ਜੈ ਜੈਕਾਰ ਹੋ ਰਹੀ ਹੈ ਉਹਨਾਂ ਦਿਨਾਂ ਦੇ ਵਿੱਚ ਮੱਸਾ ਰੰਗੜ ਮਾਰਿਆ ਗਿਆ ਮੱਸਾ ਰੰਗੜ ਤੇ ਸਾਧ ਸੰਗਤ ਮੱਸਾ ਰੰਗੜ ਜਦੋਂ ਮਾਰਿਆ ਗਿਆ ਤੇ ਹੋ ਗਈ ਬੜੀ ਕਰੜਾਈ ਵੀ ਸਿੰਘ ਕੋਈ ਛੱਡਣਾ ਹੀ ਨਹੀਂ ਜਿੰਨੇ ਚੁਗਲਖੋਰ ਸਨ ਲਾਹੌਰ ਜ਼ਕਰੀਆ ਖਾਨ ਨੇ ਇਕੱਠੇ ਕਰ ਲਏ ਕਹਿੰਦੇ ਵੀ ਵੇਖੋ ਆਲੇ ਦੁਆਲੇ ਕੋਈ ਸਿੰਘ ਰਹਿੰਦਾ ਤੇ ਨਹੀਂ ਹਰਭਗਤ ਨਰੰਜਣੀਆਂ ਉਹਨੂੰ ਲੱਗ ਗਿਆ ਪਤਾ ਵੀ ਤਾਰੂ ਸਿੰਘ ਰਹਿੰਦਾ ਇਕੱਲਾ ਪਰ ਤਾਰੂ ਸਿੰਘ ਦੀ ਅੱਜ ਤੱਕ ਕਿਸੇ ਨੇ ਸ਼ਿਕਾਇਤ ਨਹੀਂ ਸੀ ਕੀਤੀ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਾਉਣ ਦੀ ਗੱਲ ਨਹੀਂ ਸੀ ਕੀਤੀ ਕਿਉਂਕਿ ਸਾਰਿਆਂ ਦਾ ਹੀ ਸਤਿਕਾਰ ਕਰਦਾ ਸੀ ਮੁਸਲਮਾਨਾਂ ਦਾ ਵੀ ਤੇ ਹਿੰਦੂਆਂ ਦਾ ਵੀ ਹਰਭਗਤ ਨਰੰਜਣੀਆਂ ਬੜਾ ਤਕੜਾ ਚੁਗਲਖੋਰ ਸੀ ਕਹਿੰਦੇ ਨੇ ਚੁਗਲਖੋਰ ਨਾ ਚੁਗਲੀਓਂ ਬਾਜ ਆਉਂਦਾ ਗੱਲ ਕਹਿੰਦਿਆਂ ਕਹਿੰਦਿਆਂ ਚੁਗਲਖੋਰ ਨਾ ਚੁਗਲੀਓਂ ਬਾਜ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਉਹ ਕਹਿੰਦੇ ਕਹਿ ਹੀ ਜਾਂਦੇ ਨੇ ਚੁਗਲਖੋਰ ਆਪਣੀ ਚੁਗਲੀ ਤੋਂ ਬਾਜ ਨਹੀਂ ਆ ਸਕਦਾ ਉਹਨੇ ਕੀਤੀ ਚੁਗਲੀ ਕਹਿੰਦੇ ਜੀ ਤਾਰੂ ਸਿੰਘ ਬੜਾ ਵੱਡਾ ਗਦਾਰ ਤੇ ਲਾਹੌਰ ਦੇ ਇਹ ਕੰਧ ਦੇ ਨਾਲ ਬੈਠਾ ਪੂਲੇ ਪਿੰਡ ਵਿੱਚ ਉਹਨੂੰ ਅੱਜ ਤੱਕ ਕਿਸੇ ਨੇ ਗ੍ਰਿਫਤਾਰ ਹੀ ਨਹੀਂ ਕੀਤਾ ਜ਼ਕਰੀਆ ਖਾਨ ਦੇ ਕੰਨ ਭਰੇ ਜਾ ਕੇ ਕਹਿੰਦੇ ਬੜੇ ਸਿੰਘ ਉਹਦੇ ਕੋਲ ਆ ਕੇ ਰਹਿੰਦੇ ਨੇ ਉਹਦੇ ਘਰੋਂ ਪ੍ਰਸ਼ਾਦਾ ਛਕਦੇ ਨੇ ਉਹ ਬੜੀ ਉਹਨਾਂ ਦੀ ਸੇਵਾ ਕਰਦਾ ਕਹਿੰਦੇ ਉਦੋਂ ਉਹਨੂੰ ਗ੍ਰਿਫਤਾਰ ਕਰੋ ਤੇ ਸਾਧ ਸੰਗਤ ਜ਼ਕਰੀਆ ਖਾਨ ਨੂੰ ਚੜਿਆ ਗੁੱਸਾ ਮੋਮਨ ਖਾਨ ਨੂੰ ਬੁਲਾਇਆ ਨਾਲ 500 ਫੌਜੀ ਜਵਾਨ ਜਿਹੜੇ ਸਿਪਾਹੀ ਭੇਜੇ ਜਾਓ ਬਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਇਓ ਫਿਰ ਸਾਧ ਸੰਗਤ 500 ਸਿਪਾਹੀ ਨਾਲ ਲੈ ਕੇ ਮੋਮਨ ਖਾਨ ਅੱਜ ਪਿੰਡ ਵਿੱਚ ਪਹੁੰਚਿਆ ਤੇ ਪਿੰਡ ਦੇ ਲੋਕ ਤੇ ਉਹਨੂੰ ਰੱਬ ਵਾਂਗੂ ਪੂਜਦੇ ਸਨ ਭਾਈ ਤਾਰੂ ਸਿੰਘ ਕਹਿੰਦੇ ਨੇ ਬੜਾ ਲੰਮਾ 7.5 ਫੁੱਟ ਦਾ ਕੱਦ ਸੀ ਭਾਈ ਤਾਰੂ ਸਿੰਘ ਦਾ ਬੜਾ ਤਕੜਾ ਸਰੀਰ ਸੀ ਭਾਈ ਤਾਰੂ ਸਿੰਘ ਦਾ ਤੇ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਲੰਮਾ ਲੰਮਾ ਦਾੜਾ ਸਿਰ ਤੇ ਸਿੱਧੀ ਦੀ ਦਸਤਾਰ ਤੇੜ ਕਸ਼ਹਿਰਾ ਸਾਦਾ ਜਿਹਾ ਲਿਬਾਸ ਸਾਰਾ ਦਿਨ ਖੇਤਾਂ ਵਿੱਚ ਹਲ ਵਾਹਿਆ ਕਰੇ ਤੇ ਜੋ ਬਚਿਆ ਕਰੇ ਉਹਦਾ ਲੰਗਰ ਲਾਇਆ ਕਰੇ ਤੇ ਸਾਧ ਸੰਗਤ ਜੀ ਜਦੋਂ ਸਿਪਾਹੀ ਆਏ ਪਿੰਡ 'ਚ ਰੌਲਾ ਪੈ ਗਿਆ ਕਹਿੰਦੇ ਸਾਰਾ ਪਿੰਡ ਲੁੱਟਣਾ ਤੁਸੀਂ ਅੱਜ ਤੱਕ ਖਬਰ ਨਹੀਂ ਦਿੱਤੀ ਤੁਹਾਡੇ ਪਿੰਡ 'ਚ ਏਡਾ ਵੱਡਾ ਗਦਾਰ ਰਹਿੰਦਾ ਪਿੰਡ ਸਾਰਾ ਇਕੱਠਾ ਹੋ ਗਿਆ ਜਿੰਨੇ ਪੰਚ ਸਰਪੰਚ ਪੂਲੇ ਦੇ ਸਾਰੇ ਆ ਕੇ ਆਲੇ ਦੁਆਲੇ ਬਹਿ ਗਏ ਕਹਿੰਦੇ ਜੀ ਸਾਡੇ ਪਿੰਡ 'ਚ ਕੋਈ ਗਦਾਰ ਨਹੀਂ ਤਾਰੂ ਸਿੰਘ ਸਾਡੇ ਵਾਸਤੇ ਤੇ ਇੰਨਾ ਹੀ ਬੜਾ ਵੀ ਉਹ ਸਿੰਘ ਹੈ ਉਹਦੇ ਨਾਂ ਨਾਲ ਸਿੰਘ ਲੱਗੇ ਅੱਜ ਤੱਕ ਕਿਉਂ ਨਹੀਂ ਦੱਸਿਆ ਸਾਨੂੰ ਕਹਿੰਦੇ ਜੀ ਉਹ ਤੇ ਇੱਕ ਭਗਤ ਹੈ ਉਹ ਤੇ ਰੱਬ ਦਾ ਪਿਆਰਾ ਹੈ ਉਹ ਤੇ ਸਾਧੂ ਆ ਉਹਦੇ ਵਰਗਾ ਤੇ ਹੈ ਹੀ ਨਹੀਂ ਕੋਈ ਉਹਦਾ ਤੇ ਬੜਾ ਕੋਮਲ ਹਿਰਦਾ ਉਹ ਤੇ ਲੋਕਾਂ ਦੇ ਵਾਸਤੇ ਸਾਰੀ ਸਾਰੀ ਰਾਤ ਮਰਦਾ ਉਹ ਤੇ ਬੜੇ ਪਿਆਰ ਵਿੱਚ ਹਰੇਕ ਦੀ ਸੇਵਾ ਕਰਦਾ ਪਤਾ ਹੀ ਨਹੀਂ ਉਹਨੇ ਕਿੰਨੀਆਂ ਕੁ ਗਰੀਬ ਲੜਕੀਆਂ ਦੀ ਸ਼ਾਦੀ ਕਰ ਦਿੱਤੀ ਆ ਉਹਤੇ ਬੜਾ ਪਾਰੇ ਪੁਕਾਰੀ ਸੁਭਾਅ ਦਾ ਕਹਿੰਦੇ ਨੇ ਰੱਬ ਦੇ ਪਿਆਰਿਆਂ ਦਾ ਹਿਰਦਾ ਮੱਖਣ ਵਰਗਾ ਹੁੰਦਾ ਆਮ ਕਰਕੇ ਅਸੀਂ ਇਹ ਗੱਲ ਸੁਣਨੇ ਆ ਆਖਿਆ ਜੀ ਗੁਰਮੁਖ ਜਿਹੜੇ ਹੁੰਦੇ ਨੇ ਜਿਹੜੇ ਸਾਧੂ ਹੁੰਦੇ ਨੇ ਉਹਨਾਂ ਦਾ ਹਿਰਦਾ ਮੱਖਣ ਵਰਗਾ ਹੈ ਪਰ ਗੁਸਾਈ ਜੀ ਕਹਿੰਦੇ ਨੇ ਜੇ ਮੱਖਣ ਆਖਿਆ ਤੇ ਕੀ ਆਖਿਆ ਆਖੋ ਸਤਨਾ ਕਹਿੰਦੇ ਜੇ ਮੱਖਣ ਆਖਿਆ ਤੇ ਕੀ ਆਖਿਆ ਸੰਤ ਰਿਦਾ ਨਵਨੀਤ ਸਮਾਨਾ ਕਹਾ ਕਵਿਨ ਪਰ ਕਹਾ ਨਾ ਜਾਨਾ ਨਵਨੀਤ ਕਹਿੰਦੇ ਨੇ ਮੱਖਣ ਨੂੰ ਉਹ ਕਹਿੰਦੇ ਜੇ ਮੱਖਣ ਕਿਹਾ ਤੇ ਕੀ ਕਿਹਾ ਨਿਜ ਪ੍ਰਤਾਪ ਦਰਵੈ ਨਵਨੀਤਾ ਪਰ ਦੁੱਖ ਦਰਵ ਹੈ ਸੰਤ ਪਨੀਤਾ ਕਹਿੰਦੇ ਮੱਖਣ ਉਦੋਂ ਪਿਘਲਦਾ ਜਦੋਂ ਉਹਨੂੰ ਖੁਦ ਨੂੰ ਸੇਕ ਲੱਗੇ ਤੇ ਗੁਰਮੁਖਾਂ ਦਾ ਰੱਬ ਦੇ ਪਿਆਰਿਆਂ ਦਾ ਹਿਰਦਾ ਉਦੋਂ ਪਿਘਲਦਾ ਜਦੋਂ ਕਿਸੇ ਹੋਰ ਨੂੰ ਸੇਕ ਲੱਗੇ ਕਹਿੰਦੇ ਮੱਖਣ ਨਾਲ ਕਿਵੇਂ ਰਲਾ ਦਿਓਗੇ ਮੱਖਣ ਤੇ ਜਦੋਂ ਉਹਨੂੰ ਖੁਦ ਨੂੰ ਸੇਕ ਲੱਗਦਾ ਤੇ ਪਿਘਲ ਜਾਂਦਾ ਤੇ ਕਹਿੰਦੇ ਰੱਬ ਦੇ ਪਿਆਰਿਆਂ ਦਾ ਹਿਰਦਾ ਉਦੋਂ ਪਿਘਲਦਾ ਜਦੋਂ ਕਿਸੇ ਦੂਜੇ ਨੂੰ ਸੇਕ ਲੱਗੇ ਹੁਣ ਸਾਨੂੰ ਦੁੱਖ ਲੱਗੇ ਤੇ ਆਪਾਂ ਰੋਂਦੇ ਹਾਂ ਕੋਈ ਕਿਸੇ ਦੇ ਦੁੱਖ ਵਿੱਚ ਵੀ ਰੋਂਦਾ ਹੁਣ ਜੇ ਆਪਣਾ ਕੋਈ ਮਰ ਜਾਏ ਤੇ ਬੜਾ ਪਿੱਟੀਦਾ ਤੇ ਕੋਈ ਕਿਸੇ ਦਾ ਮਰ ਜਾਏ ਫਿਰ ਕੌਣ ਰੋਂਦਾ ਆਨੰਦ ਉਦਣ ਆਉਣਾ ਜਿੱਦਣ ਦੁੱਖ ਕਿਸੇ ਹੋਰ ਨੂੰ ਹੋਵੇ ਤੇ ਦੁਖੀ ਅਸੀਂ ਹੋਈਏ ਉਦਣ ਹੈ ਗੁਰਮੁਖ ਦਾ ਹੀ ਉਦਣ ਹੈ ਵੀ ਬਾਜਾਂ ਵਾਲੇ ਦਾ ਪੁੱਤ ਹੈ ਸਤ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਾਂ ਉੱਤੇ ਕੱਪੜਾ ਨਹੀਂ ਪਾਇਆ ਆਪਣੇ ਪੁੱਤਾਂ ਸਤ ਸੰਗਤ ਆਪਣੇ ਬੱਚਿਆਂ ਦੇ ਉੱਤੇ ਮਹਾਰਾਜ ਨੇ ਇੱਕ ਵੀ ਹੰਝੂ ਨਹੀਂ ਕੇਰਿਆ ਪਰ ਮਹਾ ਸਿੰਘ ਨੂੰ ਵੇਖ ਕੇ ਤੇ ਉੱਥੇ ਨੇਤਰਾਂ ਚੋਂ ਵੈਰਾਗ ਦਾ ਜਲ ਵਹਿਣ ਤੁਰਿਆ ਇੰਨਾ ਪਿਆਰ ਕੀਤਾ ਆਨੰਦ ਇਸੇ ਵਿੱਚ ਵੀ ਦੁਖੀ ਕੋਈ ਹੋਵੇ ਤੇ ਦੁੱਖ ਸਾਨੂੰ ਲੱਗੇ ਫਿਰ ਹੈ ਵੀ ਹਾਂ ਇਹ ਗੁਰੂ ਨਾਨਕ ਦਾ ਪੁੱਤਰ ਹੈ ਇਹਦਾ ਹਿਰਦਾ ਬੜਾ ਕੋਮਲ ਹੈ ਤੇ ਭਾਈ ਤਾਰੂ ਸਿੰਘ ਪਿੰਡ ਵਾਲੇ ਸਾਰੇ ਇਕੱਠੇ ਹੋ ਕੇ ਕਹਿੰਦੇ ਜੀ ਉਹਦਾ ਕੋਈ ਕਸੂਰ ਨਹੀਂ ਭਾਈ ਤਾਰੂ ਸਿੰਘ ਬੜੀ ਕਮਾਈ ਵਾਲੀ ਰੂਹ ਹੈ ਭਾਈ ਤਾਰੂ ਸਿੰਘ ਦਾ ਬੜਾ ਚੰਗਾ ਸੁਭਾਅ ਹੈ ਉਹ ਕਹਿੰਦੇ ਨਹੀਂ ਅਸੀਂ ਤੇ ਗ੍ਰਿਫਤਾਰ ਕਰਨਾ ਹੀ ਕਰਨਾ ਜੋ ਮਰਜ਼ੀ ਹੋ ਜਾਏ ਕਹਿੰਦੇ ਜੀ ਤੁਹਾਡੀ ਮਰਜ਼ੀ ਹੈ ਫਿਰ ਭਾਈ ਤਾਰੂ ਸਿੰਘ ਦੇ ਕੋਲ ਇੱਕ ਬੱਚਾ ਗਿਆ ਭੱਜਿਆ ਹੋਇਆ ਛੋਟਾ ਜਿਹਾ ਬੱਚਾ ਬੱਚੇ ਵੀ ਪਿਆਰ ਕਰਦੇ ਸੀ ਭਾਈ ਤਾਰੂ ਸਿੰਘ ਨਾਲ ਨਿੱਕੇ ਨਿੱਕੇ ਬੱਚੇ ਪਿੰਡ ਦੇ ਉਹ ਬੱਚਾ ਗਿਆ ਜਾ ਕੇ ਕਹਿੰਦਾ ਭਾਈ ਸਾਹਿਬ ਜੀ ਕਹਿੰਦੇ ਹਾਂਜੀ ਪਿੰਡ 'ਚ ਪੁਲਿਸ ਆਈ ਹੈ ਬੜੀ ਸਿਪਾਹੀ ਆਏ ਨੇ ਬੜੇ ਫੌਜਾਂ ਆਈਆਂ ਨੇ ਉਹ ਤੁਹਾਨੂੰ ਗ੍ਰਿਫਤਾਰ ਕਰਨ ਆਏ ਨੇ ਤੁਸੀਂ ਦੌੜ ਜਾਓ ਚਲੇ ਜਾਣਗੇ ਫਿਰ ਆ ਜਾਓ ਪਿੰਡ 'ਚ